ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ। ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਸ਼ਰਨ ਅੰਦਰ ਜੁੜ ਬੈਠ ਕੇ ਆਪ ਜੀ ਨੇ ਗੁਰੂ ਕੇ ਸਵਾਰੇ ਕੀਰਤਨੀਆਂ ਤੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹਜ਼ੂਰ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਚੋਂ ਅੱਜ ਜੋ ਪੌੜੀ ਵਿਆਖਿਆ ਅਧੀਨ ਹੈ, ਗੁਰੂ ਅਮਰਦਾਸ ਜੀ ਨੇ ਇਨ੍ਹਾਂ ਬਚਨਾਂ ਵਿਚ ਇਸ ਜਿਹਬਾ ਦੀ ਤ੍ਰਿਸ਼ਨਾ ਦਾ ਵਰਣਨ ਕੀਤਾ ਹੈ। ਹਰ ਇਕ ਮਨੁੱਖ ਆਪਣੇ ਜੀਵਨ ਅੰਦਰ ਤ੍ਰਿਪਤ ਹੋਣਾ ਚਾਹੁੰਦਾ ਹੈ। ਹਰ ਇਕ ਦਾ ਮਨੋਰਥ ਹੈ ਕਿ ਮੇਰਾ ਮਨ ਤੇ ਜੀਵਨ ਜਿਹੜਾ ਰੱਜ ਜਾਏ, ਤ੍ਰਿਪਤ ਹੋ ਜਾਏ। ਰਾਜਾ ਸ਼ਬਦ ਜਿਹੜਾ ਹੈ, ਇਹ ਵੀ ਇਕ ਤਰ੍ਹਾਂ ਇਥੋਂ ਬਣਿਆ ਕਿ ਰੱਜਿਆ ਹੋਇਆ ਮਨੁੱਖ ਜਿਹਦੀ ਕੋਈ ਹੁਣ ਭੁੱਖ ਨਹੀਂ ਰਹੀ। ਸਾਡੇ ਸਾਰਿਆਂ ਦੀ ਇਕ ਅੰਦਰ ਖਾਹਿਸ਼ ਹੈ, ਹਰ ਇਕ ਇਧਰ ਨੂੰ ਦੌੜ ਰਿਹਾ ਹੈ ਕਿ ਮੈਨੂੰ ਤ੍ਰਿਪਤੀ ਆ ਜਾਏ, ਮੈਂ ਕਿਤੇ ਰੱਜ ਜਾਵਾਂ। ਕਿਉਂਕਿ ਰੱਜਣ ਤੋਂ ਬਿਨਾ ਮਨੁੱਖ ਦੁਖੀ ਰਹਿੰਦਾ ਹੈ। ਅੱਜ ਦੇ ਬਚਨ ਵਿਚ ਜ਼ੁਬਾਨ ਦੀ ਤ੍ਰਿਪਤੀ ਦੀ ਗੱਲ ਕੀਤੀ ਗਈ। ਅੱਗੋਂ ਕਈ ਤਰ੍ਹਾਂ ਦੀ ਭੁੱਖ ਹੈ। ਅਸੀਂ ਕਹਿੰਦੇ ਹਾਂ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਮਨ ਦੀ ਭੁੱਖ ਦੀ ਗੱਲ ਕੀਤੀ ਗਈ ਹੈ। ਫਿਰ ਮਨ ਨੂੰ ਕਦੇ ਕਿਸੇ ਦੇਖਿਆ ਤਾਂ ਹੈ ਨਹੀਂ ਕਿ ਮਨ ਨੂੰ ਭੁੱਖ ਕਿੱਥੇ ਲੱਗਦੀ ਹੈ, ਕਿਉਂਕਿ ਭੁੱਖ ਲੱਗਣ ਵਾਸਤੇ ਤਾਂ ਪੇਟ ਚਾਹੀਦਾ ਹੈ, ਜ਼ੁਬਾਨ ਚਾਹੀਦੀ ਹੈ, ਸਰੀਰ ਚਾਹੀਦਾ ਹੈ। ਜਦੋਂ ਇਹ ਲਫ਼ਜ਼ ਗੁਰਬਾਣੀ ਵਿਚ ਆਉਣਗੇ ਕਿ ਮਨ ਦੀ ਭੁੱਖ ਉਤਰ ਜਾਏ, ਉਦੋਂ ਇਕ ਗੱਲ ਹੋਰ ਸਪਸ਼ਟ ਨਾਲ ਹੀ ਹੋ ਜਾਏਗੀ ਵੀ ਮਨ ਦਾ ਕੋਈ ਸਰੀਰ ਵੀ ਹੈ। ਕਿਉਂਕਿ ਭੁੱਖ ਤਾਂ ਕਿਸੇ ਨਾ ਕਿਸੇ ਵਜੂਦ ਨੂੰ ਲੱਗਦੀ ਹੈ ਨਾ। ਸਾਡੇ ਸਰੀਰ ਨੂੰ ਭੁੱਖ ਲੱਗਦੀ ਕੀ ਕਾਰਨ? ਇਹਨੂੰ ਪੇਟ ਲੱਗਾ ਹੋਇਆ, ਇਹਨੂੰ ਲੀਵਰ ਲੱਗਾ ਹੋਇਆ, ਤਾਂ ਕਰਕੇ ਇਹਦੇ ਸਰੀਰ ਦੇ ਵਿਚ ਇਹ ਮੰਗ ਪੈਦਾ ਹੁੰਦੀ, ਮੈਨੂੰ ਪ੍ਰਸ਼ਾਦਾ ਚਾਹੀਦਾ, ਮੈਨੂੰ ਭੋਜਨ ਚਾਹੀਦਾ ਹੈ। ਮਨ ਦਾ ਵੀ ਕੋਈ ਪੇਟ ਹੋਵੇਗਾ, ਮਨ ਦੇ ਵੀ ਕੋਈ ਕੰਨ ਹੋਣਗੇ, ਮਨ ਦੀਆਂ ਵੀ ਕੋਈ ਅੱਖਾਂ ਹੋਣਗੀਆਂ, ਮਨ ਦੇ ਵੀ ਕੋਈ ਹੱਥ ਪੈਰ ਹੋਣਗੇ ਜਿਨ੍ਹਾਂ ਨਾਲ ਉਹ ਕੰਮ ਕਰਦਾ। ਸਾਰੀ ਗੁਰਬਾਣੀ ਵਿਚ ਇਹਦੀ ਵਿਆਖਿਆ ਕੀਤੀ ਗਈ ਵੀ ਮਨ ਦਾ ਸਰੀਰ ਕਿਵੇਂ ਦਾ ਹੈ। ਆ ਕੇਵਲ ਬਾਹਰਲਾ ਸਰੀਰ ਹੀ ਨਹੀਂ, ਜਿਹਨੂੰ ਸਥੂਲ ਸਰੀਰ ਕਹਿੰਦੇ ਨੇ, ਅਸਥੂਲ ਆ ਬੋਡੀ ਜਿਹੜੀ ਦਿਸ ਰਹੀ ਏ, ਇਹਦੇ ਅੰਦਰ ਇਕ ਹੋਰ ਸਰੀਰ ਹੈ। ਔਰ ਇਹ ਕਿਸੇ ਪੁਰਾਣੇ ਸ਼ਾਸਤਰ ਦੀ ਵਿਆਖਿਆ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਦਿੱਤਾ ਹੋਇਆ ਗਿਆਨ ਹੈ। ਇਹ ਸਰੀਰ ਇਹਦੇ ਵਿਚੋਂ ਬਾਹਰ ਨਿਕਲ ਕੇ ਕਿਤੇ ਜਾ ਸਕਦਾ ਧਿਆਨ ਦੁਆਰਾ, ਇਹਦਾ ਤੁਸੀਂ ਹੁਣੇ ਪ੍ਰਯੋਗ ਕਰ ਸਕਦੇ ਹੋ। ਇਕ ਸਰੀਰ ਵਿਚੋਂ ਨਿਕਲ ਕੇ ਹੁਣੇ ਹੀ ਆਪਣੇ ਘਰ ਜਾ ਸਕਦਾ, ਉਥੋਂ ਸਾਰੀਆਂ ਚੀਜ਼ਾਂ ਨੂੰ ਵੇਖ ਸਕਦਾ, ਉਨ੍ਹਾਂ ਬਾਰੇ ਜਾਣ ਸਕਦਾ, ਉਥੋਂ ਖਬਰ ਲੈ ਕੇ ਇਕੱਠੀ ਕਰਕੇ ਵਾਪਸ ਆ ਸਕਦਾ। ਇਹ ਸਰੀਰ ਸੁਪਨਿਆਂ ਵਿੱਚ ਦੌੜਦਾ ਭੱਜਦਾ ਤੇ ਨਾਲ ਸਾਡੇ ਸਰੀਰ ਤੇ ਵੀ ਪ੍ਰਭਾਵ ਪੈਂਦਾ। ਇਸੇ ਤਰ੍ਹਾਂ ਮਨ ਦੀ ਭੁੱਖ ਕੀ ਹੈ? ਮਨ ਦੀ ਭੁੱਖ ਹੈ ਉਹਨਾਂ ਚੀਜ਼ਾਂ ਦੀ ਤ੍ਰਿਸ਼ਨਾ ਜਿਹੜੀਆਂ ਮਨੁੱਖ ਦੇ ਵਸ ਤੋਂ ਬਾਹਰ ਨੇ, ਇਹਨੂੰ ਤ੍ਰਿਸ਼ਨਾ ਕਹਿੰਦੇ ਨੇ। ਇਹਨੂੰ ਕਹਿੰਦੇ ਨੇ ਕਿ ਮਨ ਉਹ ਚੀਜ਼ਾਂ ਦੀ ਮੰਗ ਕਰ ਰਿਹਾ ਜਿਹਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ, ਜਿਨ੍ਹਾਂ ਦੀ ਇਹਨੂੰ ਕੋਈ ਲੋੜ ਨਹੀਂ। ਜਿਹੜੀ ਚੀਜ਼ ਇਹਨੂੰ ਨਹੀਂ ਵੀ ਚਾਹੀਦੀ ਉਹਦੀ ਵੀ ਮੰਗ ਕਰ ਰਿਹਾ ਹੈ, ਉਹਨੂੰ ਵਾਰ ਵਾਰ ਮੰਗ ਰਿਹਾ। ਇਸ ਲਈ ਇਹ ਜ਼ੁਬਾਨ ਦੀ ਇੱਕ ਤਰ੍ਹਾਂ ਦੀ ਅੱਜ ਤ੍ਰਿਸ਼ਨਾ ਕਹੀ ਹੈ, ਇੱਕ ਇੰਦਰੇ ਦੀ ਤ੍ਰਿਸ਼ਨਾ ਜ਼ੁਬਾਨ, ਜੇਬਾ ਲਲਤਾ ਵੀ ਇਸ ਨੂੰ ਕਿਹਾ ਗਿਆ। ਅਸਲ ਵਿੱਚ ਇਹ ਮਨੁੱਖ ਦੇ ਸਾਰੇ ਜੀਵਨ ਦੀ ਜੜ ਹੈ, ਇਹਦੇ ਉੱਤੇ ਬੜਾ ਧਿਆਨ ਟਿਕਿਆ ਹੋਇਆ ਬੰਦੇ ਦਾ। ਦੋ ਚੀਜ਼ਾਂ ਵਿੱਚ ਆਮ ਤੌਰ ਤੇ ਬੰਦੇ ਦਾ ਧਿਆਨ ਰਹਿੰਦਾ, ਜ਼ਿਆਦਾਤਰ ਅੱਖਾਂ ਵਿੱਚ, ਬਾਕੀ ਦਾ ਸਾਰਾ ਰਸਨਾ ਤੇ ਜ਼ੁਬਾਨ ਤੇ। ਇਹਦੇ ਉੱਤੇ ਧਿਆਨ ਰਹਿਣ ਦੇ ਕਾਰਨ ਹੀ ਬੰਦੇ ਨੂੰ ਭੁੱਖ ਲੱਗਦੀ। ਇਸ ਜ਼ੁਬਾਨ ਦਾ ਰਸ ਜਿਹੜਾ ਹੈ ਸਾਰੇ ਸਰੀਰ ਦੇ ਵਿਕਾਰਾਂ ਨੂੰ ਵਧਾਉਂਦਾ ਤੇ ਘਟਾ ਸਕਦਾ ਹੈ। ਜ਼ਿੰਦਗੀ ਦੇ ਅੰਦਰ ਜਿਹੜਾ ਕਰਮ ਅਸੀਂ ਕਰਨੇ ਆ ਸਾਡੇ ਖਾਣ ਪੀਣ ਦਾ ਉਹਦੇ ਤੇ ਜ਼ਰੂਰ ਪ੍ਰਭਾਵ ਪੈਂਦਾ। ਜਿਵੇਂ ਦੀ ਸਾਡੀ ਖੁਰਾਕ ਹੈ, ਜਿਵੇਂ ਦਾ ਅਸੀਂ ਖਾਣਾ ਪੀਣਾ ਕਰਨੇ ਆ, ਉਸ ਖਾਣ ਪੀਣ ਦਾ ਅਸਰ ਵੀ ਸਾਡੇ ਸਰੀਰ ਤੇ ਪੈਂਦਾ ਹੈ। ਜਿਵੇਂ ਦਾ ਅਸੀਂ ਵੇਖਨੇ ਆ ਉਹਦਾ ਵੀ ਅਸਰ ਸਾਡੇ ਮਨ ਤੇ ਪੈਂਦਾ ਹੈ। ਜਿਵੇਂ ਦਾ ਅਸੀਂ ਸੋਚਨੇ ਆ ਤੇ ਸੁਣਨੇ ਆ, ਕੰਮ ਕਰਨੇ ਆ ਜਿਹੜੀ ਥਾਂ ਤੇ, ਸਾਰੀਆਂ ਚੀਜ਼ਾਂ ਛੋਟਾ ਛੋਟਾ ਇਕੱਠਾ ਹੋ ਕੇ ਸ਼ਾਮ ਨੂੰ ਮਨ ਨੂੰ ਪਕੜ ਲੈਂਦੀਆਂ ਨੇ। ਇਸ ਲਈ ਅੱਜ ਦੇ ਵਕਤ ਵਿਚ ਜਿਹੜੇ ਬੰਦੇ ਦਾ ਮਨ ਦਾ ਇਹ ਸਵਾਲ ਹੈ ਨਾ ਕਿ ਮੈਂ ਜਦੋਂ ਕੋਈ ਰੱਬ ਦਾ ਨਾਮ ਆਪਣੇ ਵੱਲੋਂ ਲੈਣਾ ਤੇ ਉਦੋਂ ਮੇਰਾ ਮਨ ਨਹੀਂ ਟਿਕਦਾ, ਇਹ ਸਵਾਲ ਅੱਜ ਤੋਂ 50-60 ਸਾਲ ਪਹਿਲਾਂ ਕੋਈ ਨਹੀਂ ਸੀ। ਅੱਜ ਤੋਂ 100 ਸਾਲ ਪਹਿਲਾਂ ਇਸ ਤਰ੍ਹਾਂ ਦੇ ਕੋਈ ਸਵਾਲ ਨਹੀਂ ਸਨ ਵੀ ਮਨ ਨਹੀਂ ਟਿਕਦਾ। ਇਹ ਸਵਾਲ ਆ ਥੋੜੇ ਜਿਹੇ ਸਾਲਾਂ ਤੋਂ ਹੀ ਸ਼ੁਰੂ ਹੋਇਆ। ਠੀਕ ਹੈ, ਮਨ ਤਾਂ ਪਹਿਲਾਂ ਵੀ ਬੇਚੈਨ ਹੈ ਸੀ, ਚੱਲਦਾ ਸੀ, ਪਰ ਜਿੰਨਾ ਹੁਣ ਮਨ ਦੌੜਦਾ ਇੰਨਾ ਨਹੀਂ ਸੀ। ਉਹਦਾ ਕਾਰਨ ਕੀ ਹੈ? ਅਸੀਂ ਕਹਿੰਦੇ ਹਾਂ ਕਿ ਸ਼ਾਮ ਨੂੰ ਰਹਿ ਰਾਸ ਕਰੀਏ ਜਾਂ ਸਵੇਰੇ ਨਿਤਨੇਮ ਕਰੀਏ ਬਾਣੀ ਦਾ ਤੇ ਸਾਡਾ ਮਨ ਐਨ ਇਕਾਗਰ ਹੋ ਕੇ ਉਹਦੇ ਵਿਚ ਟਿਕ ਜਾਏ, ਪਰ ਉਹਦੇ ਪਿੱਛੇ ਸਾਨੂੰ ਇਸ ਮੈਥ ਦਾ ਪਤਾ ਨਹੀਂ, ਇਸ ਹਿਸਾਬ ਦਾ ਪਤਾ ਨਹੀਂ ਵੀ ਸਵੇਰ ਤੋਂ ਸ਼ਾਮ ਤੱਕ ਸਾਡੇ ਸਰੀਰ ਦੇ ਇੰਦਰੀਆਂ ਨੇ ਜਿਹੜੀਆਂ ਜਿਹੜੀਆਂ ਚੀਜ਼ਾਂ ਸੁਣੀਆਂ ਨੇ, ਜਿਹੜਾ ਕੰਮ ਕੀਤਾ, ਜਿਹੜੇ ਲੋਕਾਂ ਦੀ ਸੰਗਤ ਕੀਤੀ ਏ, ਜੋ ਕੁਝ ਅੱਖਾਂ ਨਾਲ ਦੇਖਿਆ ਤੇ ਜੋ ਕੁਝ ਮੂੰਹ ਨਾਲ ਖਾਧਾ, ਉਹ ਸਾਰਾ ਕੁਝ ਮਨ ਨੂੰ ਟਿਕਾਉਣ ਵਾਲਾ ਨਹੀਂ ਸੀ, ਮਨ ਨੂੰ ਤੜਫਾਉਣ ਵਾਲਾ ਸੀ। ਉਹ ਅੰਦਰ ਚਲਾ ਗਿਆ ਹੈ, ਉਹਨੇ ਅੰਦਰ ਆਪਣੀ ਇੱਕ ਥਾਂ ਬਣਾਈ ਹੋਈ ਏ ਤੇ ਜਿਉਂ ਹੀ ਉਸ ਅਵਸਥਾ ਦੇ ਅੰਦਰ ਮਨੁੱਖ ਬਾਣੀ ਪੜ੍ਹਨੀ ਸ਼ੁਰੂ ਕਰਦਾ ਤੇ ਬਾਣੀ ਨੇ ਪਹਿਲਾਂ ਤਾਂ ਕੰਮ ਇਹ ਹੀ ਕਰਨਾ ਵੀ ਅੰਦਰ ਜਿਹੜਾ ਓਪੜਾ ਓਪਰਾ ਕੂੜਾ ਹੈ ਉਹਨੂੰ ਬਾਹਰ ਕੱਢਣਾ, ਉਹ ਫਿਰ ਭੱਜਦਾ ਹੈ, ਦੌੜਦਾ ਹੈ। ਉਸ ਦਸ਼ਾ ਦੇ ਵਿੱਚ ਮਨ ਨਹੀਂ ਟਿਕੇਗਾ। ਇਸ ਲਈ ਧਰਮ ਦੇ ਵਿੱਚ ਧਰਮ ਨੂੰ ਕਮਾਉਣ ਦੇ ਨਾਲ ਨਾਲ ਪਰਹੇਜ਼ ਦੱਸੇ ਗਏ। ਪਰਹੇਜ਼ ਤੋਂ ਬਿਨਾਂ ਇਲਾਜ ਨਹੀਂ ਹੋ ਸਕਦਾ। ਭਾਵੇਂ ਅਸੀਂ ਕਹਿੰਦੇ ਹਾਂ ਵੀ ਇਹ ਕੋਈ ਵੱਡੀ ਗੱਲ ਨਹੀਂ, ਫਿਰ ਇਸ ਤਰ੍ਹਾਂ ਤੇ ਸਿੱਖ ਕਿਸੇ ਇਸ ਤਰ੍ਹਾਂ ਦੇ ਪਖੰਡ ਵਿੱਚ ਫਸ ਜਾਏਗਾ। ਖਾਣ ਪੀਣ ਦਾ ਖਿਆਲ ਰੱਖਣਾ ਕੋਈ ਜ਼ਰੂਰੀ ਨਹੀਂ, ਪਰ ਉਹ ਮੈਂ ਬੇਨਤੀ ਕਰਾਂ, ਪਤਾ ਕਿਹੜੇ ਲੋਕ ਨੇ ਜਿਨ੍ਹਾਂ ਦੇ ਉੱਤੇ ਸਰੀਰ ਨਾਲ ਕੀਤੇ ਹੋਏ ਕਰਮਾਂ ਦਾ ਕੋਈ ਅਸਰ ਨਹੀਂ ਪੈਂਦਾ, ਉਨ੍ਹਾਂ ਨੂੰ ਕਬੀਰ ਜੀ ਨੇ ਕਿਹਾ ਹੈ ਕਿ ਉਹ ਬਹੁਤ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਹਨ ਜਿਨ੍ਹਾਂ ਦੇ ਉੱਤੇ ਵੇਖਣ, ਸੁਣਨ, ਖਾਣ ਪੀਣ, ਬੋਲਣ ਇਨ੍ਹਾਂ ਚੀਜ਼ਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਉਨ੍ਹਾਂ ਬਾਰੇ ਕਬੀਰ ਜੀ ਨੇ ਕਿਹਾ ਹੈ ਕਿ ਕਬੀਰ ਸੰਤ ਨਾ ਛਾਡੈ ਸੰਤਈ, ਜੋ ਕੋਟਕ ਮਿਲੈ ਅਸੰਤ। ਇਹ ਜਿਹੜਾ ਮਨੁੱਖ ਜਿਹਦੇ ਅੰਦਰ ਪ੍ਰਭੂ ਦਾ ਨਾਮ ਟਿਕ ਗਿਆ ਚੰਗੀ ਤਰ੍ਹਾਂ, ਡੂੰਘੀ ਤਰ੍ਹਾਂ, ਐਨ ਪੱਕਾ ਹੋ ਗਿਆ, ਦ੍ਰਿੜ ਹੋ ਗਿਆ ਨਾਮ, ਜਿਹਨੂੰ ਦ੍ਰਿੜ ਕਰਨਾ ਕਹਿੰਦੇ ਨੇ, ਜਿਸ ਦੇ ਅੰਦਰ ਉਹ ਨਾਮ ਦ੍ਰਿੜ ਹੋਇਆ, ਪੱਕਾ ਹੋ ਗਿਆ, ਫਿਰ ਉਹਦੇ ਅੰਦਰ ਬਾਹਰਲੀਆਂ ਚੀਜ਼ਾਂ ਦਾ ਪ੍ਰਭਾਵ ਨਹੀਂ ਪੈਂਦਾ, ਵੇਖਣ ਦਾ, ਖਾਣ ਦਾ, ਸੁਣਨ ਦਾ, ਕਿਉਂਕਿ ਅੰਦਰ ਤਾਕਤਵਰ ਹੋ ਗਿਆ, ਅੰਦਰ ਸ਼ਕਤੀਸ਼ਾਲੀ ਹੋ ਗਿਆ। ਜਿਵੇਂ ਇੱਕ ਤਾਕਤਵਰ ਬੰਦੇ ਦਾ ਸਰੀਰ ਠੰਡ ਨੂੰ, ਗਰਮੀ ਨੂੰ ਕੋਈ ਮਹਿਸੂਸ ਨਹੀਂ ਕਰਦਾ। ਸੰਤ ਨਾ ਛੱਡੈ ਸੰਤਈ, ਜੋ ਕੋਟਕ ਮਿਲੈ ਅਸੰਤ, ਉਦਾਹਰਨ ਦਿੱਤੀ ਜੋ ਮੈਲਾਗਰ ਭੁਯੰਗਮ ਵੇਢਿਓ। ਮੈਲਾਗਰ ਕਹਿੰਦੇ ਨੇ ਚੰਦਨ ਦੇ ਰੁੱਖ ਨੂੰ। ਸੱਪ ਦਾ ਜਦੋਂ ਸਿਰ ਖੌਲਦਾ ਜ਼ਹਿਰ ਦੇ ਨਾਲ, ਤੇ ਉਹ ਆਪਣੇ ਸਿਰ ਦੀ ਤਪਸ਼ ਬੁਝਾਉਣ ਵਾਸਤੇ ਵਿਚਾਰਾ ਦੋ ਕੰਮ ਕਰਦਾ ਹੈ। ਇੱਕ ਤੇ ਉਹਦੇ ਕੋਲ ਤਰੀਕਾ ਇਹ ਹੈ ਕਿ ਉਹਨੂੰ ਕੋਈ ਮਨੁੱਖ ਮਿਲੇ ਤੇ ਉਹਨੂੰ ਡੰਗ ਮਾਰੇ ਤੇ ਉਹਦੀ ਜ਼ਹਿਰ ਨਿਕਲੇ, ਉਹ ਅੰਦਰ ਇਕੱਠੀ ਹੋ ਜਾਂਦੀ, ਕੁਦਰਤ ਨੇ ਪੈਦਾ ਕੀਤਾ ਉਹਦੇ ਵਿੱਚ। ਦੂਸਰਾ ਤਰੀਕਾ ਉਹਨੂੰ ਕਿਤੇ ਹੋਰ ਕੁਝ ਨਹੀਂ ਲੱਭਦਾ, ਜੰਗਲ ਵਿੱਚ ਮਨੁੱਖ ਨਹੀਂ ਲੱਭਦਾ, ਉਹ ਫਿਰ ਜਦੋਂ ਉਹਦੇ ਸਿਰ ਦੇ ਵਿੱਚ ਜ਼ਹਿਰ ਬਹੁਤ ਜ਼ਿਆਦਾ ਵੱਧ ਜਾਏ ਤਾਂ ਉਹ ਕਿਸੇ ਪੱਥਰ ਦੇ ਉੱਤੇ ਡੰਗ ਮਾਰਦਾ ਖਿੱਚ ਕੇ, ਕਿਉਂਕਿ ਡੰਗ ਮਾਰਨ ਤੋਂ ਬਿਨਾਂ ਜ਼ਹਿਰ ਨਹੀਂ ਨਿਕਲਦੀ। ਫਿਰ ਉਸ ਪੱਥਰ ਤੇ ਵੱਜਾ ਹੋਇਆ ਡੰਗ ਉਹਦੇ ਵਿੱਚੋਂ ਜ਼ਹਿਰ ਨੂੰ ਬਾਹਰ ਕੱਢ ਦਿੰਦਾ ਹੈ ਤੇ ਉੱਥੇ ਫਿਰ ਸੰਖਿਆ ਬਣ ਜਾਂਦਾ ਹੈ, ਅਸੰਖਿਆ ਜਿਹੜਾ ਦਵਾਈਆਂ ਵਿੱਚ ਪੈਂਦਾ ਹੈ। ਫਿਰ ਤੀਸਰਾ ਉਹਦੇ ਕੋਲ ਇੱਕ ਤਰੀਕਾ ਹੈ ਕਿ ਚੰਦਨ ਦੇ ਉੱਗੇ ਹੋਏ ਰੁੱਖ ਦੇ ਕੋਲ ਜਾ ਕੇ ਉਹਦੇ ਆਲੇ ਦੁਆਲੇ ਆਪਣੇ ਸਰੀਰ ਨੂੰ ਵਲੇਟ ਕੇ, ਆਪਣਾ ਜਿਹੜਾ ਸਿਰ ਹੈ ਨਾ, ਜਿੱਥੇ ਜ਼ਹਿਰ ਦੀ ਤਪਸ਼ ਹੁੰਦੀ ਹੈ, ਉਸ ਸਿਰ ਨੂੰ ਫਿਰ ਚੰਦਨ ਦੇ ਨਾਲ ਲਾ ਕੇ ਉਹ, ਕਿਉਂਕਿ ਚੰਦਨ ਦਾ ਜਿਹੜਾ ਉਹ ਤਣਾ ਹੁੰਦਾ ਹੈ, ਲੱਕੜ ਬੜੀ ਠੰਡੀ ਹੁੰਦੀ ਹੈ, ਉਹਨੂੰ ਉੱਥੇ ਥੋੜਾ ਜਿਹਾ ਸਕੂਨ ਮਿਲਦਾ। ਇਹ ਬਿਲਕੁਲ ਇਸੇ ਤਰ੍ਹਾਂ ਜਦੋਂ ਆਪਾਂ ਗੁਰੂ ਕੋਲ ਆਉਂਦੇ ਹਾਂ ਨਾ, ਕਈ ਵਾਰੀ ਬਾਹਰੋਂ ਤਪਦੇ ਤਪਾਂਦੇ, ਤੇ ਕਈ ਵਾਰੀ ਬੰਦਾ ਬੜੇ ਪਿਆਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੇ ਤੇ ਮਨੁੱਖ ਦਾ ਜੀ ਨਹੀਂ ਕਰਦਾ ਵੀ ਪਰਤ ਕੇ ਚੁੱਕ ਲਈਏ। ਉਹਦਾ ਕੀ ਕਾਰਨ ਹੁੰਦਾ? ਉਥੋਂ ਠੰਡ ਮਿਲਦੀ ਹੈ, ਉਥੋਂ ਆਰਾਮ ਮਿਲਦਾ, ਬੰਦੇ ਨੂੰ ਆਨੰਦ ਆਉਂਦਾ। ਜੇ ਕੋਈ ਟੇਕੇ ਉਸ ਤਰ੍ਹਾਂ, ਐਵੇਂ ਨਹੀਂ ਆਏਗਾ, ਜੇ ਉਸ ਤਰ੍ਹਾਂ ਕਰੇ ਕੋਈ, ਜਿਵੇਂ ਕਿਤੇ ਪੀਰ ਬੁੱਧੂ ਸ਼ਾਹ ਨੇ, ਪੀਰ ਭੀਖਣ ਸ਼ਾਹ ਨੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਸੀ, ਕੋਈ ਉਸ ਤਰ੍ਹਾਂ ਟੇਕ ਸਕੇ ਤਾਂ, ਐਵੇਂ ਨਹੀਂ ਇਸ ਤਰ੍ਹਾਂ ਹੋਏਗਾ ਕਦੀ। ਜਿਵੇਂ ਕਿਤੇ ਬੁੱਧੂ ਸ਼ਾਹ ਵਰਗਿਆਂ ਨੇ ਮੱਥਾ ਟੇਕਿਆ ਸੀ, ਸੈਦ ਖਾਨ ਵਰਗਿਆਂ ਨੇ, ਜਿਵੇਂ ਕਿਤੇ ਪਿਆਰ ਵਾਲੇ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਜਦੋਂ ਕੋਈ ਇਸ ਢੰਗ ਦੇ ਨਾਲ ਕਰੇ, ਕਰਨ ਵਿੱਚ ਫਰਕ ਹੁੰਦਾ ਹੈ, ਅੱਗੇ ਕੋਈ ਕਮੀ ਨਹੀਂ ਹੈ, ਕਰਨ ਵਾਲੇ ਵਿੱਚ ਅੰਤਰ ਆ ਜਾਂਦਾ, ਫਰਕ ਪੈ ਜਾਂਦਾ, ਉਹ ਅਧੂਰੇਪਣ ਵਿੱਚ ਕਰਦਾ, ਉਹਦੇ ਵਿੱਚ ਸੰਪੂਰਨਤਾ ਨਹੀਂ ਹੁੰਦੀ, ਜਿਸ ਕਰਕੇ ਰਿਜ਼ਲਟ ਪੂਰੇ ਨਹੀਂ ਆਉਂਦੇ, ਤੇ ਮਨੁੱਖ ਕਹਿ ਦਿੰਦਾ ਵੀ ਐਵੇਂ ਹੀ ਕਹਿੰਦੇ ਨੇ ਕਰਮ ਕਰਨ ਨਾਲ ਆਹ ਮਿਲਦਾ ਹੈ, ਹੁਣ ਸਾਰਿਆਂ ਨੂੰ ਥੋੜੀ ਮਿਲੇਗਾ। ਗੁਰੂ ਦੀ ਕਿਰਪਾ ਜਿਹੜੀ ਏ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਕਿਰਪਾ ਸਾਰਿਆਂ ਤੇ ਇੱਕੋ ਜਿਹੀ ਹੈ। ਗੁਰੂ ਸਾਹਿਬ ਨੂੰ ਕਿਸੇ ਨਾਲ ਕੋਈ ਵਿਤਕਰਾ ਨਹੀਂ ਵੀ ਕਿਹੜਾ ਬੰਦਾ ਜ਼ਿਆਦਾ ਸਿਮਰਨ ਕਰਨ ਵਾਲਾ ਆਇਆ ਤੇ ਕਿਹੜਾ ਘੱਟ ਕਰਨ ਵਾਲਾ ਆਇਆ, ਕਿਹੜਾ ਮਨੁੱਖ ਪਾਪੀ ਏ ਤੇ ਕਿਹੜਾ ਪੁੰਨ ਕਰਕੇ ਆਇਆ, ਇਹਦੇ ਨਾਲ ਕੋਈ ਮਤਲਬ ਨਹੀਂ ਗੁਰੂ ਨੂੰ। ਸਤਿਗੁਰੂ ਦਾ ਮਤਲਬ ਇਹ ਹੈ ਜਿਹੜਾ ਬਿਨਾਂ ਦੇਖਣ ਤੋਂ ਦੇਈ ਜਾਂਦਾ ਹੈ, ਜੋ ਵੰਡੀ ਜਾਂਦਾ ਹੈ, ਪਰ ਜਦੋਂ ਉਹ ਦਾਤ ਅਗਲੇ ਦੇ ਉੱਤੇ ਵਰਦੀ ਏ ਨਾ, ਉਹਦਾ ਆਪਣਾ ਜੀਵਨ ਉਸ ਦਾਤ ਦੇ ਵਿੱਚ ਚੇਂਜ, ਫਰਕ ਪਾ ਦਿੰਦਾ ਹੈ। ਸਾਰਿਆਂ ਨੂੰ ਦਾਤ ਇੱਕੋ ਜਿਹੀ ਮਿਲਦੀ ਹੈ, ਜਿਵੇਂ ਕਿ ਭਾਈ ਸਾਹਿਬ ਨੇ ਕਿਹਾ, ਉਹ ਹੀ ਇੱਕ ਬੂੰਦ ਡਿੱਗਦੀ ਆਕਾਸ਼ ਵਿੱਚੋਂ, ਸ਼ਵਾਂਤੀ ਬੂੰਦ ਜਿਹਨੂੰ ਕਹਿੰਦੇ ਨੇ, ਉਹੀ ਬੂੰਦ ਜਦੋਂ ਆਕਾਸ਼ ਵਿੱਚੋਂ, ਉਹਨੂੰ ਖਾਸ ਬੂੰਦ ਕਹਿੰਦੇ ਨੇ, ਆਮ ਬਾਰਿਸ਼ ਦੀ ਬੂੰਦ ਨਹੀਂ ਹੈ, ਉਹ ਕਿਤੇ ਕਿਤੇ ਭਾਗਾਂ ਨਾਲ ਡਿੱਗਦੀ। ਕਦੀ ਜੇ ਤਾਂ ਉਹ ਬੂੰਦ ਜੰਗਲ ਵਿੱਚ ਕੇਲੇ ਤੇ ਡਿੱਗ ਪਏ ਤੇ ਉਸ ਕੇਲੇ ਤੇ ਡਿੱਗੀ ਹੋਈ ਬੂੰਦ ਦਾ ਕਪੂਰ ਬਣ ਜਾਂਦਾ ਹੈ, ਕਪੂਰ ਜਿਹਦੇ ਵਿੱਚ ਬੜੀ ਸੁਗੰਧੀ ਹੁੰਦੀ ਹੈ, ਉਹਦਾ ਕਪੂਰ ਬਣਦਾ ਹੈ। ਜੇ ਉਹ ਹੀ ਬੂੰਦ ਕਿਸੇ ਸਿੱਪ ਦੇ ਮੂੰਹ ਵਿੱਚ ਪੈ ਜਾਏ, ਸਿੱਪੀ ਜਿਸ ਨੂੰ ਕਹਿੰਦੇ ਆ ਜਿਹੜੇ ਸਮੁੰਦਰਾਂ ਦੇ ਕਿਨਾਰਿਆਂ ਤੇ ਹੁੰਦੀ ਏ, ਇਹਦਾ ਮੂੰਹ ਖੁੱਲਾ ਹੋਵੇ ਤੇ ਬੂੰਦ ਵਿੱਚ ਪੈ ਜਾਏ, ਉਸ ਬੂੰਦ ਦਾ ਮੋਤੀ ਬਣ ਜਾਂਦਾ ਹੈ, ਵਿਦਵਾਨਾਂ ਦੀ ਕਾਢ ਹੈ। ਇੱਕੋ ਚੀਜ਼ ਹੋਈ ਨਾ, ਦੋ ਚੀਜ਼ਾਂ ਬਣ ਗਈਆਂ। ਅਗਲਾ ਬਚਨ ਉਹਨਾਂ ਨੇ ਕਿਹਾ, ਉਹੀ ਜਿਹੜੀ ਸਵਾਂਤੀ ਬੂੰਦ ਹੈ, ਜੰਗਲ ਵਿਚ ਕਿਤੇ ਗਿੱਦੜ ਬਾਹਰ ਨਿਕਲਿਆ ਹੋਵੇ ਤੇ ਗਿੱਦੜ ਦੇ ਸਿਰ ਵਿਚ ਪੈ ਜਾਏ ਉਹ ਬੂੰਦ ਤੇ ਗਿੱਦੜ ਹਲਕਾ ਹੋ ਜਾਂਦਾ ਹੈ। ਇੱਕੋ ਚੀਜ਼ ਤਿੰਨ ਕੰਮ ਕਰਦੀ, ਇੱਕ ਥਾਂ ਤੇ ਇੱਕ ਗਿੱਦੜ ਤੇ ਪੈ ਗਈ, ਇੱਕ ਥਾਂ ਤੇ ਕੇਲੇ ਤੇ ਇੱਕ ਥਾਂ ਤੇ ਸਿੱਪੀ ਵਿਚ ਪੈ ਗਈ। ਕੀ ਆਪਾਂ ਕਹਾਂਗੇ ਬੂੰਦ ਨੇ ਫਰਕ ਕੀਤਾ? ਬੂੰਦ ਨੇ ਕੋਈ ਫਰਕ ਨਹੀਂ ਕੀਤਾ, ਪਰ ਜਿਹੜੀਆਂ ਥਾਵਾਂ ਤੇ ਪਈ ਉਹਨਾਂ ਥਾਵਾਂ ਵਿਚ ਬੜਾ ਫਰਕ ਸੀ। ਇਸ ਲਈ ਗੁਰੂ ਕੋਲ ਆਉਣ ਦਾ ਮਤਲਬ ਅਸੀਂ ਆਪ ਕਿਵੇਂ ਦੇ ਹਾਂ, ਇਹਦਾ ਇੱਕ ਹੋਰ ਅਰਥ ਨਾ ਕੱਢਣਾ ਵੀ ਆਪਾਂ ਠੀਕ ਠਾਕ ਹੋ ਕੇ ਗੁਰੂ ਕੋਲ ਆਈਏ, ਇਹ ਵੀ ਅਰਥ ਗਲਤ ਹੋਣਗੇ। ਕਿਉਂਕਿ ਫਿਰ ਠੀਕ ਹੋ ਗਿਆ ਫਿਰ ਗੁਰੂ ਕੋਲ ਕੀ ਕਰਨ ਆਉਣਾ ਸੀ? ਠੀਕ ਹੋਣਾ ਮਤਲਬ ਸੀ ਗੁਰੂ ਕੋਲ ਆਉਣਾ, ਇਹਦਾ ਮਤਲਬ ਸੀ ਗਿੱਦੜ ਦੀ ਬਿਰਤੀ ਕੀ ਏ, ਜਦੋਂ ਬੰਦਾ ਹੰਕਾਰ ਲੈ ਕੇ ਆ ਜਾਏ ਨਾ ਗੁਰੂ ਕੋਲ, ਤੇ ਭਾਈ ਸਾਹਿਬ ਕਹਿੰਦੇ ਨੇ ਕਿਤੇ ਕਿਸੇ ਥਾਂ ਨੂੰ ਅੱਗ ਲੱਗ ਜਾਏ ਤੇ ਉਸ ਅੱਗ ਨੂੰ ਬਾਹਰੋਂ ਪਾਣੀ ਲਿਆ ਕੇ ਬੁਝਾ ਦੇਈਦਾ ਹੈ, ਉਹਦਾ ਇਲਾਜ ਹੈ ਕਿ ਪਾਣੀ ਉਹਨੂੰ ਬੁਝਾ ਦੇਗਾ। ਪਰ ਜੇ ਕਿਤੇ ਸਮੁੰਦਰ ਦੇ ਵਿਚ ਹੀ ਅੱਗ ਲੱਗ ਜਾਏ ਫਿਰ ਉਹਦਾ ਕੀ ਇਲਾਜ? ਪਾਣੀ ਚ ਹੀ ਅੱਗ ਲੱਗ ਗਈ। ਮਨੁੱਖ ਕਿਤੇ ਬਾਹਰ ਹੰਕਾਰੀ ਹੋਵੇ, ਚਲੋ ਉਹਦਾ ਇਲਾਜ ਹੈ, ਗੁਰੂ ਕੋਲ ਆਏ ਸਮਝ ਜਾਏਗਾ, ਨਿਮਰਤਾ ਧਾਰਨ ਕਰ ਲੇਗਾ, ਬੰਦਾ ਬਾਹਰ ਚਲਾਕੀ ਵਰਤੇ, ਬਾਹਰ ਬੰਦਾ ਜਿਵੇਂ ਦਾ ਜੀਵਨ ਜੀਵੇ। ਪਰ ਹੱਦ ਹੋ ਗਈ, ਆਪਾਂ ਗੁਰੂ ਕੋਲ ਆਏ ਤੇ ਆਪਣੇ ਆਪ ਨੂੰ ਬਦਲ ਕੇ ਨਹੀਂ ਆਏ। ਅੰਦਰ ਦਾ ਬਦਲਣਾ ਹੋਰ ਹੈ ਕਿ ਮਨੁੱਖ ਦੇ ਅੰਤਸ਼ਕਰਨ ਬਦਲ ਜਾਣ, ਮਨੁੱਖ ਦੇ ਭਾਗ ਹੀ ਬਦਲ ਜਾਣ, ਸਾਰੇ ਦਾ ਸਾਰੇ ਹੀ ਅੰਦਰੋਂ ਚੇਂਜ ਹੋ ਜਾਏ। ਪਰ ਇੱਕ ਚੀਜ਼ ਤਾਂ ਬੰਦੇ ਦੇ ਕੋਲ ਹੈ ਨਾ, ਵੀ ਉਹ ਆਪਣੇ ਵਿਚਾਰ ਥੋੜੇ ਜਿਹਾ ਤਬਦੀਲ ਕਰਕੇ ਆਏ ਵੀ ਸਤਿਗੁਰੂ ਮੈਂ ਬਹੁਤ ਹੰਕਾਰੀ ਆ, ਮੇਰੇ ਤੋਂ ਹੰਕਾਰ ਨਹੀਂ ਛੱਡਿਆ ਜਾਂਦਾ। ਫਿਰ ਸਤਿਗੁਰੂ ਉਹਦੀ ਬਾਂਹ ਜ਼ਰੂਰ ਫੜਦੇ ਨੇ, ਉਹਦਾ ਇਲਾਜ ਕਰਦੇ ਨੇ। ਇਸ ਲਈ ਇੱਕੋ ਦਾਤ ਗੁਰੂ ਕੀ ਬਖਸ਼ਿਸ਼ ਸਾਰਿਆਂ ਵਾਸਤੇ ਇੱਕੋ ਜਿਹੀ ਹੈ। ਮਨੁੱਖ ਕਿਵੇਂ ਦਾ ਭਾਂਡਾ ਲੈ ਕੇ ਆਉਂਦਾ ਪਵਾਉਣ ਵਾਸਤੇ, ਉਵੇਂ ਦੀ ਉਹ ਬਖਸ਼ਿਸ਼ ਰੂਪ ਧਾਰਨ ਕਰ ਜਾਂਦੀ ਹੈ। ਇਸ ਲਈ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਸਤਿਗੁਰੂ ਨੇ ਅੱਜ ਦੇ ਸ਼ਬਦ ਦੇ ਅੰਦਰ ਜ਼ੁਬਾਨ ਦੇ ਖਾਣ ਪੀਣ ਦੀ ਗੱਲ ਕੀਤੀ ਹੈ ਵੀ ਉਹ ਸੱਪ ਜਿਹੜਾ ਹੈ ਉਹ ਜਦੋਂ ਚੰਦਨ ਦੇ ਬੂਟੇ ਦੇ ਦੁਆਲੇ ਆਪਣਾ ਆਪਾ ਵਲੇਟ ਦਿੰਦਾ ਤੇ ਸੱਪ ਦੀ ਜ਼ਹਿਰ ਚੰਦਨ ਨੂੰ ਨਹੀਂ ਚੜਦੀ, ਗਰਮ ਨਹੀਂ ਕਰ ਸਕਦੀ। ਇਹ ਇੱਕ ਗੁਰਮੁਖ ਦਾ ਸੁਭਾਅ ਏ ਜਿਨੇ ਵਾਹਿਗੁਰੂ ਦਾ ਨਾਮ ਜਪ ਜਪ ਕੇ ਗੁਰੂ ਦੇ ਕਹੇ ਮਾਰਗ ਤੇ ਤੁਰ ਤੁਰ ਕੇ ਆਪਣੇ ਅੰਦਰ ਨੂੰ ਇੰਨਾ ਉਸ ਪ੍ਰੇਮ ਦੇ ਵਿਚ ਪਰਿਪੂਰਨ ਕਰ ਲਿਆ, ਆਪਣੇ ਆਪ ਨੂੰ ਭਰ ਲਿਆ ਹੈ ਕਿ ਉਹ ਕਿਸੇ ਦੀ ਵੀ ਸੰਗਤ ਕਰੇ, ਉਹ ਕਿਸੇ ਥਾਂ ਤੇ ਚਲਾ ਜਾਏ, ਉਹ ਜੋ ਜਿਵੇਂ ਦੀ ਥਾਂ ਤੋਂ ਮਰਜ਼ੀ ਛਕ ਲੈ, ਕਿਸੇ ਚੀਜ਼ ਨੂੰ ਦੇਖ ਲੈ, ਕਿਸੇ ਚੀਜ਼ ਨੂੰ ਸੁਣੇ, ਉਹਦੇ ਉੱਤੇ ਇਨ੍ਹਾਂ ਚੀਜ਼ਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਪਰ ਇਹ ਵਿਆਖਿਆ ਜੇ ਅਸੀਂ ਆਪਣੇ ਨਾਲ ਜੋੜ ਲਈਏ ਤੇ ਸਾਡੇ ਵੱਸ ਦੀ ਗੱਲ ਨਹੀਂ ਹੈ, ਸਾਡਾ ਜੀਵਨ ਅਜੇ ਬਹੁਤ ਨੀਵਾਂ ਚੱਲ ਰਿਹਾ। ਬ੍ਰਹਮ ਗਿਆਨੀ ਦੇ ਵਿਚ ਤੇ ਸਾਡੇ ਵਿਚ ਇੰਨਾ ਫਰਕ ਏ ਜਿਵੇਂ ਇੱਕ 40-50 ਸਾਲਾਂ ਦਾ ਚੰਗਾ ਤਕੜਾ ਮਨੁੱਖ ਜਿਹਦਾ ਸਰੀਰ ਰਿਸ਼ਟ ਪੁਸ਼ਟ ਏ, ਇੱਕ ਉਹ ਹੈ ਉਹ ਬਾਹਰ ਠੰਡ ਵਿਚ ਚਲਾ ਗਿਆ, ਉਹਦੀ ਰੀਸ ਦੇ ਨਾਲ ਇੱਕ 2-3-4 ਮਹੀਨਿਆਂ ਦਾ ਬੱਚਾ ਵੀ ਨਾਲ ਹੀ ਤੁਰ ਪਿਆ ਉਸੇ ਤਰ੍ਹਾਂ। ਹੁਣ ਉਹਦਾ ਤੇ ਸਰੀਰ ਕਿੰਨਾ ਤਾਕਤਵਰ ਏ, ਉਹ ਠੰਡ ਨੂੰ ਸਹਿ ਜਾਏਗਾ, ਉਹ ਠੰਡ ਤੋਂ ਬਚ ਜਾਏਗਾ। ਪਰ ਆਹ ਜਿਹੜਾ ਉਹਦੀ ਰੀਸ ਦੇ ਨਾਲ 3-4 ਮਹੀਨਿਆਂ ਦਾ ਬੱਚਾ ਤੁਰ ਪਿਆ ਤੇ ਨਮੂਨੀਏ ਨਾਲ 2-4 ਦਿਨਾਂ ਵਿਚ ਖਤਮ ਹੋ ਜਾਏਗਾ। ਇਹ ਨਿਯਮ ਅਸੀਂ ਆਪਣੇ ਤੇ ਲਾਗੂ ਕਰ ਲੈਂਦੇ ਹਾਂ ਵੀ ਇਹ ਕਰਮ ਕਾਂਡ ਨੇ, ਖਾਣ ਪੀਣ ਦੇ ਵਿਚਾਰ, ਜੋ ਮਰਜ਼ੀ ਖਾਓ, ਜੋ ਮਰਜ਼ੀ ਵੇਖੋ, ਜੋ ਮਰਜ਼ੀ ਪਹਿਨੋ, ਇਹਦਾ ਥੋੜੀ ਅਸਰ ਪੈਂਦਾ ਅਸੀਂ ਕਹਿੰਦੇ ਹਾਂ ਧਰਮ ਤੇ, ਇਹਦੇ ਸਭ ਕੁਝ ਦਾ ਅਸਰ ਪੈਂਦਾ ਹੈ। ਮਨ ਨੂੰ ਟਿਕਾਉਣ ਵਾਸਤੇ ਸਰੀਰ ਦੇ ਧਰਮ ਨੂੰ ਸਾਧਨਾ ਪਏਗਾ, ਨਹੀਂ ਤੇ ਮਨ ਨਹੀਂ ਟਿਕੇਗਾ। ਹਾਂ, ਉਹ ਗੱਲ ਅਗਲੀ ਹੈ ਤੇ ਉਹ ਲੋਕ ਵਿਆਖਿਆ ਵਿਚ ਆਉਂਦੇ ਹੀ ਨਹੀਂ ਜਿਹੜੇ ਸਰੀਰ ਤੋਂ ਪਾਰ ਜਾਣ ਲੱਗ ਪੈਂਦੇ ਨੇ, ਜਿੱਥੇ ਮਰਜ਼ੀ ਚਲੇ ਜਾਣ, ਜੋ ਮਰਜ਼ੀ ਦੇਖ ਲੈਣ। ਕਿਉਂਕਿ ਉਨ੍ਹਾਂ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂ ਕਹਿ, ਕੰਚਨ ਮਾਟੀ ਮਾਨੈ। ਉਹ ਜੇ ਸੋਨਾ ਵਹਿੰਦੇ ਨੇ ਤੇ ਮਿੱਟੀ ਲੱਗਦੀ ਏ, ਤੇ ਮਿੱਟੀ ਵਹਿੰਦੇ ਨੇ ਉਹ ਸੋਨਾ ਦਿਸਦਾ ਹੈ। ਇਸ ਲਈ ਉਹ ਕਦੀ ਗਰੀਬ ਵੀ ਨਹੀਂ ਹੁੰਦੇ ਤੇ ਨਾ ਉਨ੍ਹਾਂ ਨੂੰ ਅਮੀਰੀ ਦਾ ਹੰਕਾਰ ਹੁੰਦਾ ਹੈ। ਜੇ ਤੇ ਸੋਨਾ ਆ ਗਿਆ ਤੇ ਸੋਨਾ ਮਿੱਟੀ ਦਿਸਣ ਲੱਗ ਪਈ, ਇਸ ਤਰ੍ਹਾਂ ਦੀ ਦ੍ਰਿਸ਼ਟੀ ਉਹਨਾਂ ਨੂੰ ਮਿਲ ਜਾਂਦੀ ਹੈ। ਤੇ ਜੇ ਉਹਨਾਂ ਕੋਲ ਸੋਨਾ ਨਹੀਂ, ਕਿਸੇ ਮਿੱਟੀ ਦੇ ਕੋਠੇ ਵਿੱਚ ਬੈਠੇ ਹੋਏ ਨੇ, ਮਿੱਟੀ ਦੀਆਂ ਕੰਧਾਂ ਨੇ, ਤੇ ਉਥੇ ਕਦੀ ਗਰੀਬੀ ਦੇ ਦੁੱਖ ਤੋਂ ਪੀੜਿਤ ਹੋ ਕੇ ਨਿਰਾਸ਼ ਨਹੀਂ ਹੁੰਦੇ, ਉਹਨਾਂ ਨੂੰ ਉਸ ਮਿੱਟੀ ਦੇ ਵਿੱਚੋਂ ਸੋਨਾ ਲਿਸ਼ਕਦਾ ਹੋਇਆ ਦਿਸਦਾ। ਕੰਚਨ ਮਾਟੀ ਮਨ ਹੈ। ਇਸ ਤਰ੍ਹਾਂ ਦਾ ਮਨੁੱਖ ਫਿਰ ਕਿਵੇਂ ਕਿਸੇ ਚੀਜ਼ ਦਾ ਪ੍ਰਭਾਵ ਆਪਣੇ ਉੱਤੇ ਅਖਤਿਆਰ ਕਰੇਗਾ, ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਬ੍ਰਹਮ ਗਿਆਨੀ ਸਦਾ ਨਿਰਲੇਪ। ਨਿਰਲੇਪ ਦਾ ਮਤਲਬ ਇਹ ਹੁੰਦਾ ਹੈ ਕਿ ਜਿਵੇਂ ਕਿਸੇ ਚੀਜ਼ ਨੂੰ, ਕਿਸੇ ਲੋਹੇ ਦੇ ਭਾਂਡੇ ਨੂੰ ਅੰਦਰੋਂ ਪਾਲਿਸ਼ ਕਰ ਦਿੱਤੀ ਜਾਏ ਕਿਸੇ ਰੰਗ ਦੀ, ਫਿਰ ਉਹਨੂੰ ਜੰਗਾਲ ਨਹੀਂ ਪੈਂਦਾ, ਉਹ ਪਾਣੀ ਉਹਦੇ ਉੱਤੇ ਅਸਰ ਨਹੀਂ ਕਰਦਾ। ਪਰ ਜਿਹੜਾ ਵਿਚਾਰਾ ਕੋਰਾ ਭਾਂਡਾ ਹੈ ਜਿਹਦੇ ਉੱਤੇ ਪਾਲਿਸ਼ ਨਹੀਂ ਹੋਈ, ਉਹ ਤੇ ਖਾਧਾ ਜਾਏਗਾ ਗਲਤ ਪਾਣੀ ਦੇ ਨਾਲ। ਇਸੇ ਤਰ੍ਹਾਂ ਭਾਈ ਸਾਹਿਬ ਨੇ ਉਦਾਹਰਣਾਂ ਦਿੱਤੀਆਂ, ਕਹਿਣ ਲੱਗੇ ਉਹ ਕਾਗਜ਼ ਜਿਹੜਾ ਬਿਲਕੁਲ ਕੋਰਾ ਹੈ ਤੇ ਦੂਸਰਾ ਇੱਕ ਕਾਗਜ਼ ਨਾਲ ਜਿਹੜਾ ਕੁਝ ਦਿਨ ਘਿਓ ਦੇ ਵਿੱਚ ਪਾ ਕੇ ਰੱਖਿਆ, ਇੱਕ ਕਾਗਜ਼ ਘਿਓ ਦੇ ਵਿੱਚ ਡਬੋ ਕੇ ਰੱਖਿਆ ਤੇ ਉਸ ਕਾਗਜ਼ ਦੇ ਅੰਦਰ ਘਿਓ ਰਚ ਗਿਆ, ਤੇ ਉਹ ਜਿਹੜਾ ਘਿਓ ਵਾਲਾ ਕਾਗਜ਼ ਸੀ ਉਹ ਕਿਸੇ ਪਾਣੀ ਵਿੱਚ ਰੱਖ ਦਿੱਤਾ, ਦੂਜਾ ਕਹਿੰਦਾ ਵੀ ਇਹ ਵੀ ਤੇ ਮੇਰੇ ਨਾਲ ਦੇ ਕਾਗਜ਼ ਸੀ ਨਾ, ਮੈਨੂੰ ਵੀ ਪਾਣੀ ਵਿੱਚ ਰੱਖ ਦਿਓ। ਰੱਖਣ ਵਾਲੇ ਨੇ ਕਿਹਾ ਭਾਈ ਤੂੰ ਗਲ ਜਾਏਗਾ, ਤੂੰ ਪਰਹੇਜ਼ ਰੱਖ। ਉਹ ਕਹਿੰਦਾ ਮੈਂ ਕਿਉਂ ਗਲਾਂਗਾ, ਮੇਰੇ ਨਾਲ ਦਾ ਹੈ, ਆਪਾਂ ਇੱਕੋ ਹੀ ਕਾਪੀ ਵਿੱਚੋਂ ਦੋਵੇਂ ਵਰਕੇ ਪਾਟੇ ਹੋਏ ਆ, ਜੇ ਇਹ ਨਹੀਂ ਗਲਦਾ ਤੇ ਮੈਂ ਕਿਵੇਂ ਗਲਾਂਗਾ, ਮੈਂ ਵੀ ਉਹਦੇ ਨਾਲ ਹੀ ਪਾਣੀ ਵਿੱਚ ਤਰਨਾ ਹੈ। ਉਹਨੇ ਕਿਹਾ ਵੀ ਉਹਦੇ ਵਿੱਚ ਤੇ ਤੇਰੇ ਵਿੱਚ ਫਰਕ ਬੜਾ, ਕਿਉਂ? ਉਹਨੇ ਘਿਓ ਦੀ ਸੰਗਤ ਕੀਤੀ ਹੈ ਬਹੁਤ ਸਮਾਂ ਤੇ ਉਹ ਹੁਣ ਘਿਓ ਉਹਦੇ ਵਿੱਚ ਰਚ ਗਿਆ, ਹੁਣ ਉਹ ਘਿਓ ਪਾਣੀ ਨੂੰ ਉਹਦੇ ਤੱਕ ਨਹੀਂ ਜਾਣ ਦੇ ਰਿਹਾ, ਤੇ ਤੂੰ ਸੱਜਣਾ ਬਿਲਕੁਲ ਕੋਰਾ ਹੈ, ਤੂੰ ਵਿੱਚ ਰੱਖਿਆ ਨਹੀਂ ਤੇ ਗਲਿਆ ਨਹੀਂ ਉਸੇ ਵੇਲੇ। ਇਹ ਗੁਰਮੁਖ ਤੇ ਮਨਮੁਖ ਦਾ ਫਰਕ ਹੈ। ਕਦੀ ਵੀ ਆਪਣੇ ਉੱਤੇ ਕਿਸੇ ਵੀ ਧਰਮ ਦੀ ਕਲਾਸ ਨੂੰ ਲਾਗੂ ਕਰਨ ਲੱਗਿਆਂ ਇਹ ਦੇਖ ਲੈਣਾ ਚਾਹੀਦਾ ਵੀ ਮੈਂ ਉਹਦਾ ਵਿਦਿਆਰਥੀ ਆਇਆ ਕਿ ਨਹੀਂ, ਇਹ ਗੱਲ ਖਿਆਲ ਵਿੱਚ ਰੱਖਣੀ। ਜਿਹੜੀ ਚੀਜ਼ ਅਸੀਂ, ਜਿਹੜੇ ਬੰਦੇ ਦੀ ਅਸੀਂ ਉਦਾਹਰਣ ਦੇ ਰਹੇ ਹਾਂ ਨਾ, ਪਿੱਛੋਂ ਫਲਾਣਾ ਸਿੰਘ ਇਤਿਹਾਸ ਦੇ ਵਿੱਚ ਵੇਖੋ, ਉਹ ਵੀ ਤਾਂ ਇਸ ਤਰ੍ਹਾਂ ਕਰਦੇ ਸੀ ਨਾ, ਤੇ ਉਦੋਂ ਇਹ ਵੇਖ ਲੈਣਾ ਚਾਹੀਦਾ ਵੀ ਉਹ ਅੰਮ੍ਰਿਤ ਵੇਲੇ ਉੱਠਦਾ ਕਿੰਨੇ ਵਜੇ ਸੀ, ਜਿਹਦੀ ਉਦਾਹਰਣ ਮੈਂ ਦੇ ਰਿਹਾ, ਉਹਦਾ ਜਪ ਤਪ ਕਿੰਨਾ ਸੀ, ਸੇਵਾ ਕਿੰਨੀ ਸੀ, ਔਰ ਉਹਦੇ ਵਿੱਚ ਸਾਡੇ ਵਾਂਗੂ ਲੋਭ ਹੈ ਸੀ ਜਿੰਨਾ ਸਾਡੇ ਵਿੱਚ ਹੈ? ਜੇ ਤਾਂ ਸਾਡਾ ਉਹਦੇ ਨਾਲ ਟੱਚ ਹੋ ਗਿਆ ਜੀਵਨ, ਉਹਨਾਂ ਕਰ ਲਿਆ, ਔਰ ਉਹਨਾਂ ਕਰਕੇ ਉਹ ਭਾਵਨਾ ਵੀ ਰਹੀ ਉਹਦੇ ਵਾਲੀ, ਕੀ ਪਤਾ ਕਿਹੜੀ ਭਾਵਨਾ ਸੀ ਅੰਦਰ, ਹੰਕਾਰ ਹੀ ਨਾ ਹੁੰਦਾ। ਹੁਣ ਸੇਵਾ ਤੇ ਕੰਮ ਤੇ ਕੋਈ ਵੀ ਕਰ ਸਕਦਾ, ਇਸ ਤਰ੍ਹਾਂ ਕੋਈ ਸੇਵਾ ਕੀਤਿਆਂ ਵੀ ਥੋੜਾ ਗੁਰੂ ਵਸ ਵਿੱਚ ਆਉਣ ਵਾਲਾ ਹੈ। ਜੇ ਅਸੀਂ ਕਹੀਏ ਵੀ ਭਾਈ ਲਹਿਣਾ ਜੀ ਨੇ, ਗੁਰੂ ਅੰਗਦ ਦੇਵ ਜੀ ਨੇ ਸਿੱਖ ਦੇ ਰੂਪ ਵਿੱਚ 7 ਸਾਲ ਲਾਏ ਸਨ, ਤੇ ਅਸੀਂ ਕਹਿ ਦੇ ਵੀ ਅਸੀਂ 2010 ਤੋਂ ਲੈ ਕੇ 11 ਤੋਂ ਲੈ ਕੇ 17 ਤੱਕ 7 ਸਾਲ ਲਾ ਦੇਣੇ ਨੇ ਗੁਰਦੁਆਰੇ ਵਿੱਚ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿਣਾ ਵੀ ਹੁਣ ਸਾਡੇ ਨਾਲ ਗੱਲ ਕਰੋ, ਅਸੀਂ 7 ਸਾਲ ਲਾਏ ਨੇ, ਭਾਈ ਲਹਿਣਾ ਜੀ ਨੇ 7 ਸਾਲ ਹੀ ਲਾਏ ਸਨ, ਕੀ ਇਸ ਤਰ੍ਹਾਂ ਉਹ ਪ੍ਰਾਪਤੀ ਹੋ ਜਾਏਗੀ? ਇਹ ਅਰਥ ਨਹੀਂ ਹੁਣ 7 ਸਾਲਾਂ ਦੇ, ਉਹਨਾਂ 7 ਸਾਲਾਂ ਦੇ ਵਿੱਚ ਅੰਤਰ ਬਿਰਤੀ ਕਿਵੇਂ ਦੀ ਬਣੀ ਸੀ, ਸੋਚਣੀ ਕਿਵੇਂ ਦੀ ਬਣੀ ਸੀ ਮਨੁੱਖ ਦੀ, ਇਹ ਬੜੀ ਔਖੀ ਬਣਦੀ, ਬੜੀ ਮੁਸ਼ਕਲ। ਸੱਚ ਜਾਣੋ ਇਹ ਕੰਮ ਹੈਣ ਔਖੇ ਬਹੁਤ ਸਾਰੇ, ਸੇਵਾ ਕਰਨੀ, ਸਿਮਰਨ ਕਰਨਾ, ਜਪ ਤਪ ਕਰਨਾ, ਬਾਣੀ ਪੜ੍ਹਨੀ, ਬੜੇ ਔਖੇ ਕੰਮ ਨੇ, ਪਰ ਇਹਨਾਂ ਤੋਂ ਔਖਾ ਕੰਮ ਹੈ ਵੀ ਇਹਨਾਂ ਨੂੰ ਕਰਕੇ ਅੰਦਰ ਨੂੰ ਕੱਢ ਲੈਣਾ, ਸਿੱਖ ਵਾਲਾ ਅੰਦਰ ਬਣ ਜਾ ਕਿਤੇ, ਬੜਾ ਔਖਾ ਬਣਦਾ, ਵਿਚਾਰ ਹੀ ਬੜੇ ਔਖੇ ਬਣਦੇ। ਇਹ ਵਿਚਾਰ ਕਿਵੇਂ ਬਣਨਗੇ ਕਿ ਗੁਰੂ ਸਤਿਗੁਰੂ ਕਹਿੰਦੇ ਨੇ ਬਾਹਰ ਦੇਖ ਕੇ ਆਓ ਰਾਤ ਕਿੰਨੀ ਕੁ ਲੰਘ ਗਈ ਏ ਤੇ ਕਿੰਨੀ ਰਹਿ ਗਈ, ਕੋਲ 3-4 ਜਣੇ ਖੜੇ ਨੇ, ਉਹਨਾਂ ਵਿਚ ਭਾਈ ਲਹਿਣਾ ਵੀ ਹੈ। ਇਕ ਸਿੱਖ ਗਿਆ, ਉਹਨੇ ਕਿਹਾ ਚੰਗੀ ਤਰ੍ਹਾਂ ਤਾਰੇ ਧਿਆਨ ਨਾਲ ਵੇਖੇ, ਘੜੀਆਂ ਹੈ ਨਹੀਂ ਸਨ, ਉਹਨੇ ਕਿਹਾ 1.5 ਪੈਰ ਲੰਘ ਗਈ ਏ, 2.5 ਪੈਰ ਰਹਿ ਗਏ ਨੇ। ਦੂਸਰਾ ਗਿਆ, ਉਹਨੇ ਆਪਣੀ ਖਬਰ ਦਿੱਤੀ। ਤੀਸਰਾ ਗਿਆ, ਉਹਨੇ ਵੀ ਗਿਣ ਮਿਣ ਕੇ ਖਬਰ ਦੇ ਦਿੱਤੀ। ਸਤਿਗੁਰੂ ਵੇਖ ਰਹੇ ਸਨ ਬਈ ਮਨ ਸਿੱਖੀ ਵਾਲਾ ਬਣਿਆ ਕਿ ਨਹੀਂ। ਭਾਈ ਲਹਿਣਾ ਜੀ ਨੂੰ ਕਿਹਾ ਵੀ ਤੁਸੀਂ ਵੀ ਦੇਖ ਕੇ ਆਓ। ਉਹ ਬਾਹਰ ਗਏ ਤੇ ਚੱਕਰ ਵਿੱਚ ਪੈ ਗਏ ਵੀ ਆ ਕੇ ਵਾਪਸੀ ਖਬਰ ਕਿਵੇਂ ਦਿਆਂ। ਬੜੀ ਔਖੀ ਹੋ ਗਈ ਗੱਲ, ਕਿਉਂਕਿ ਸੇਵਾ ਨਾਲ ਇੱਕ ਗਿਆਨ ਪੈਦਾ ਹੁੰਦਾ ਜਿਹੜਾ ਅੱਤ ਦਾ ਡੂੰਘਾ ਹੈ। ਇੱਕ ਗਿਆਨ ਬਾਹਰ ਲੈ ਨਾ, ਜਿਹਨੂੰ ਆਪਾਂ ਵਾਲ ਦੀ ਖੱਲ ਕਹਿੰਦੇ ਹਾਂ, ਲਾਉਣਾ ਪੜ ਪੜ ਕੇ ਚੰਗੀ ਤਰ੍ਹਾਂ ਐਨ ਫਿਲਾਸਫੀ ਨੂੰ ਪ੍ਰਗਟ ਕਰ ਦੇਣਾ, ਸਿੱਧ ਕਰ ਦੇਣਾ, ਇੱਕ ਉਹ ਗਿਆਨ ਹੈ। ਤੇ ਇੱਕ ਸਿੱਖੀ ਕਮਾਉਣ ਦੇ ਨਾਲ ਸੇਵਾ ਦੇ ਨਾਲ ਬੰਦੇ ਵਿੱਚ ਇੱਕ ਮਤ ਪ੍ਰਗਟ ਹੁੰਦੀ ਏ, ਜਿਹੜੀ ਉਹਦੇ ਤੋਂ ਵੀ ਬਰੀਕ ਮਤ ਪੈਦਾ ਕਰ ਦਿੰਦੀ। ਭਾਈ ਲਹਿਣਾ ਜੀ ਵਿੱਚ ਉਹ ਮਤ ਪੈਦਾ ਹੋ ਚੁੱਕੀ ਸੀ, ਬੜੀ ਬਰੀਕ ਮਤ। ਉਹਦੇ ਵਿੱਚ ਉਹਨਾਂ ਕੀ ਵੇਖਿਆ ਵੀ ਬਾਹਰ ਖਲੋ ਕੇ ਮੈਂ ਦੇਖ ਰਿਹਾ ਵੀ ਰਾਤ ਜਿਹੜੀ ਏ ਦੋ ਪੈਰ ਬੀਤ ਗਈ ਏ, ਠੀਕ ਹੈ, ਤੇ ਦੋ ਰਹਿ ਗਈ। ਪਰ ਉਹ ਇੰਨੇ ਸੁਚੇਤ ਨੇ ਵੀ ਜਦੋਂ ਮੈਂ ਬਾਹਰੋਂ ਵੇਖ ਕੇ ਜਾਵਾਂਗਾ ਨਾ ਵੀ ਦੋ ਪੈਰ ਰਹਿ ਗਈ ਏ, ਮੇਰੇ ਅੰਦਰ ਜਾਂਦਿਆਂ ਜਾਂਦਿਆਂ ਕੁਝ ਪਲ ਲੰਘ ਜਾਣੇ ਨੇ, ਕੁਝ ਸਮਾਂ ਨਿਕਲ ਜਾਣਾ, ਇਸ ਲਈ ਜਿਹੜੀ ਮੈਂ ਖ਼ਬਰ ਦਿਆਂਗਾ ਗਲਤ ਹੋ ਜਾਏਗੀ, ਜਿਹੜੀ ਖ਼ਬਰ ਦਿਆਂਗਾ ਉਹਦੇ ਵਿੱਚ ਗਲਤੀ ਹੋ ਜਾਏਗੀ, ਕਿਉਂਕਿ ਬਾਹਰੋਂ ਅੰਦਰ ਆਉਣ ਦੇ ਵਿੱਚ ਘੱਟੋ ਘੱਟ 5-7-10 ਪਲ ਸੈਕਿੰਡ ਤਾਂ ਲੰਘ ਗਏ, ਤੇ ਜੇ ਦੋ ਪੈਰ ਕਹਿ ਦਿੱਤੇ ਟਾਈਮ ਤਾਂ ਅੱਗੇ ਚਲਾ ਗਿਆ। ਅਖੀਰ ਨੂੰ ਉਨ੍ਹਾਂ ਨੇ ਫਿਰ ਇਹ ਸਿੱਖੀ ਦੀ ਮਤ ਪ੍ਰਗਟ ਕੀਤੀ, ਅੰਦਰ ਆ ਕੇ ਕਿਹਾ ਕਿ ਸਤਿਗੁਰੂ ਜਿੰਨੀ ਕੁ ਤੁਹਾਡੇ ਭਾਣੇ ਵਿਚ ਲੰਘੀ ਉਤਨੀ ਕੁ ਲੰਘ ਗਈ ਏ, ਤੇ ਜਿੰਨੀ ਕੁ ਤੁਹਾਡੇ ਭਾਣੇ ਵਿਚ ਰਹਿ ਗਈ ਉਨੀ ਰਾਤ ਰਹਿ ਗਈ ਹੈ। ਇਹ ਬਰੀਕ ਲਤੀਫ ਇਹ ਜੁਗਤ ਸਿੱਖੀ ਦੀ ਕਿੱਥੋਂ ਮਿਲੇਗੀ? ਇਹ ਕੰਮ ਕਰਨ ਨਾਲ ਨਹੀਂ ਮਿਲੇਗੀ। ਔਰ ਸੇਵਾ ਕੰਮ ਨਹੀਂ ਹੁੰਦਾ, ਕਦੀ ਖਿਆਲ ਨਾ ਰੱਖਣਾ, ਸੇਵਾ ਕਦੀ ਕੰਮ ਨਹੀਂ ਹੁੰਦਾ ਵੀ ਇਸ ਕੰਮ ਨੂੰ ਇੰਨਾ ਮੁਕਾਉਣਾ, ਇੰਨੇ ਭਾਂਡੇ ਗਿਣ ਕੇ ਮਾਂਜਣੇ ਨੇ, ਇਹਦਾ ਅਰਥ ਸੇਵਾ ਦਾ ਨਹੀਂ ਹੁੰਦਾ। ਸੇਵਾ ਦਾ ਅਰਥ ਸਿਰਫ ਸਮਾਂ ਗੁਰੂ ਦੇ ਲੇਖੇ ਲਾਉਣਾ ਹੁੰਦਾ ਹੈ। ਇਸ ਲਈ ਇਹ ਅਸੀਂ ਕਿਹੜੀ ਕਲਾਸ ਦੇ ਵਿਦਿਆਰਥੀ ਹਾਂ, ਧਰਮ ਵਿਚ ਸਾਨੂੰ ਉਹੀ ਉਪਦੇਸ਼ ਆਪਣੇ ਤੇ ਲਾਗੂ ਕਰਨੇ ਚਾਹੀਦੇ ਨੇ। 1430 ਅੰਗ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਚਾਰਨ ਕੀਤੇ ਗਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਚ ਵੱਖਰੇ ਵੱਖਰੇ ਮਨੁੱਖ ਜਿਹੜਾ ਤੁਰਦਾ ਹੈ ਧਰਮ ਦੇ ਰਾਹ ਤੇ, ਉਹਦੀਆਂ ਸਟੇਜਾਂ ਦੇ ਵੱਖਰੇ ਵੱਖਰੇ ਨਿਯਮ ਵਿਚ ਦੱਸੇ ਗਏ ਨੇ, ਤੇ ਇਹ ਵੇਖਣਾ ਚਾਹੀਦਾ ਵੀ ਆਪਾਂ ਉਹਦੇ ਵਿਚ ਪੜ ਰਹੇ ਹਾਂ ਕਿ ਨਹੀਂ। ਆਮ ਮਨੁੱਖ ਦੇ ਉੱਤੇ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਅਸਰ ਪੈਂਦਾ, ਖਾਣ ਪੀਣ ਦਾ, ਵੇਖਣ ਦਾ, ਸੁਣਨ ਦਾ, ਬੋਲਣ ਦਾ, ਪਹਿਨਣ ਦਾ। ਇਸ ਲਈ ਸਾਰੇ ਇੰਦਰੇ ਅੱਗੇ ਗਿਣਨਗੇ ਗੁਰੂ ਅਮਰਦਾਸ ਜੀ, ਵਾਰ ਵਾਰ ਇੱਕ ਇੱਕ ਇੰਦਰੇ ਨੂੰ ਸੁਚੇਤ ਕਰਨਗੇ ਵੀ ਤੂੰ ਸੁਚੇਤ ਹੋ, ਅੱਜ ਦੇ ਬਚਨ ਵਿਚ ਰਸਨਾ ਨੂੰ ਕਹਿ ਰਹੇ ਨੇ, ਤੇ ਰਸਨਾ ਦੇ ਕੁਝ ਰਸ ਨੇ ਖਾਣ ਪੀਣ ਦੇ ਜਿਨ੍ਹਾਂ ਦਾ ਮਨ ਤੇ ਬਹੁਤ ਡੂੰਘਾ ਅਸਰ ਪੈਂਦਾ। ਖਾਣ ਪੀਣ ਦਾ ਸਬੰਧ ਵਾਸ਼ਨਾ ਦੇ ਨਾਲ ਬਹੁਤ ਡੂੰਘਾ ਹੈ, ਜਿਵੇਂ ਦਾ ਮਨੁੱਖ ਛਕਦਾ ਹੈ ਉਵੇਂ ਦੇ ਉਹਦੇ ਮਨ ਦੇ ਵਿਚਾਰ ਅੰਦਰ ਫੁਰਦੇ ਨੇ, ਵਿਚਾਰ ਪੈਦਾ ਹੁੰਦੇ ਨੇ। ਇਸ ਲਈ ਸਤਿਗੁਰੂ ਨੇ ਅੱਜ ਦੇ ਇਸ ਪਾਵਨ ਬਚਨ ਦੇ ਅੰਦਰ ਰਸਨਾ ਨਾਲ ਗੱਲ ਕੀਤੀ, ਕਹਿਣ ਲੱਗੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਹੇ ਮੇਰੀ ਜ਼ੁਬਾਨ ਤੂੰ ਸਵੇਰ ਤੋਂ ਸ਼ਾਮ ਤੱਕ ਖਾਣ ਪੀਣ ਦੇ ਰਸਾਂ ਦੇ ਵਿਚ ਜੁਟੀ ਹੋਈ ਹੈ। ਤੇ ਸਤਿਗੁਰਾਂ ਨੇ ਤੇ ਇਥੋਂ ਤੱਕ ਕਹਿ ਦਿੱਤਾ, ਕਹਿਣ ਲੱਗੇ ਆਪਣੀ ਜ਼ੁਬਾਨ ਨੂੰ ਕਦੀ ਸ਼ੀਸ਼ੇ ਅੱਗੇ ਖੜਾ ਹੋ ਕੇ ਧਿਆਨ ਨਾਲ ਵੇਖੀ, ਤੇ ਆਪਣੇ ਘਰ ਵਿਚ ਕਿਸੇ ਛੋਟੇ ਜਾਂ 1-2 ਸਾਲ ਦੇ ਬੱਚੇ ਦੀ ਜ਼ੁਬਾਨ ਨੂੰ ਵੀ ਧਿਆਨ ਨਾਲ ਵੇਖ ਲਈ, ਉਹਦੀ ਜ਼ੁਬਾਨ ਤੇਰੇ ਨਾਲੋਂ ਮੋਟੀ ਏ ਤੇ ਤੇਰੀ ਜ਼ੁਬਾਨ ਉਹਦੇ ਨਾਲੋਂ ਪਤਲੀ ਹੋ ਗਈ ਏ, ਕਿਉਂ? ਸਤਿਗੁਰੂ ਕਹਿੰਦੇ ਕਿਉਂਕਿ ਤੇਰੀ ਜ਼ੁਬਾਨ ਖਾ ਖਾ ਕੇ ਘਸ ਗਈ ਹੈ, ਘਸੀ ਹੋਈ ਏ ਜ਼ੁਬਾਨ, ਛੋਟੀ ਪੈ ਗਈ ਏ, ਤੇਰੇ ਸਰੀਰ ਦੇ ਅੰਗ ਵੀ ਘਸ ਗਏ ਨੇ ਵਸਤਰ ਪਹਿਣ ਪਹਿਣ ਕੇ। ਸਤਿਗੁਰਾਂ ਦੇ ਬਚਨ ਨੇ ਇੰਨਾ ਖਾਧਾ, ਜੇ ਕਦੀ ਮਨੁੱਖ ਗਿਣਨ ਲੱਗ ਜਾਏ ਤੇ ਮਨੁੱਖ ਇਹਦੀ ਸਮਝ ਹੈਰਾਨ ਹੋ ਜਾਏ, ਮੈਂ ਅੱਜ ਤੱਕ ਕਿੰਨੇ ਕੁ ਪ੍ਰਸ਼ਾਦੇ ਛੱਕ ਗਿਆ। ਜੇ ਕਿਤੇ ਜੋੜਨ ਬੈਠ ਜਾਏ ਔਰ ਇਹ ਛੱਕ ਛੱਕ ਕੇ ਸਾਰਾ ਕੁਝ ਪੁਰਾਣਾ ਪੈ ਗਿਆ। ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਚੱਬਣ ਚੱਬਣ ਦਾ ਅਰਥ ਹੈ ਦੰਦ, ਬੁਢੇਪਾ ਆ ਗਿਆ, ਦੰਦ ਜਵਾਬ ਦੇ ਗਏ। ਚੱਬਣ ਦਾ ਅਰਥ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਕੋਸ਼ ਹੈ, ਬਈ ਜਿਹੜਾ ਚੀਜ਼ ਦੀ ਗੱਲ ਕਰ ਰਹੇ ਨੇ ਉਹਦਾ ਨਾਮ ਨਹੀਂ ਲੈਣਾ, ਉਹਦੀ ਕ੍ਰਿਆ ਦਾ ਨਾਮ ਲੈਣਾ। ਇਹ ਗੁਰਬਾਣੀ ਵਿੱਚ ਕਈ ਸ਼ਬਦ ਆਉਣਗੇ, ਉਹਦੀ ਕਿਰਿਆ, ਉਹ ਅੰਗ ਜਿਹੜਾ ਕੰਮ ਕਰ ਰਿਹਾ ਉਹਦਾ ਨਾਂ ਲੈ ਕੇ ਗੱਲ ਕਰਨੀ। ਚੱਬਣ ਦਾ ਅਰਥ ਹੈ ਚੱਬਣ ਵਾਲੀਆਂ ਚੀਜ਼ਾਂ, ਤੇ ਚੱਬਦੀ ਕਿਹੜੀ ਚੀਜ਼ ਸਰੀਰ ਵਿੱਚ? ਦੰਦ ਚੱਬਦੇ ਨੇ। ਇਸ ਕਰਕੇ ਕਿਹਾ ਚੱਬਣ, ਚੱਲਣ, ਚੱਲਣ ਦਾ ਅਰਥ ਹੈ ਚੱਲਣ ਵਾਲੇ ਅੰਗ। ਚੱਲਦੇ ਕਿਹੜੇ ਨੇ? ਪੈਰ ਚੱਲਦੇ ਨੇ। ਰਤਨ, ਰਤਨ ਦਾ ਅਰਥ ਹੈ ਅੱਖਾਂ। ਸੇ ਸੁਨੀਅਰ, ਸੁਨੀਅਰ ਦਾ ਅਰਥ ਹੈ ਕੰਨ। ਬਹਿ ਗਏ, ਬਹਿ ਗਏ ਦਾ ਅਰਥ ਹੈ ਕਮਜ਼ੋਰ ਹੋ ਗਏ, ਮਰ ਗਏ। ਇਹਨਾਂ ਵਿੱਚੋਂ ਪਾਣੀ ਵਗਣ ਲੱਗ ਪਿਆ ਅੱਖਾਂ ਵਿੱਚੋਂ। ਇਹਨਾਂ ਕੰਨਾਂ ਦੇ ਵਿੱਚੋਂ ਸੁਣਨਾ ਸਰੋਤ ਘਟ ਗਈ। ਪੈਰਾਂ ਨੇ ਜਿਹੜਾ ਤਾਕਤ ਸੀ ਉਹਦੇ ਵਿੱਚ ਕਮੀ ਆ ਗਈ। ਸੇ ਸੁਨੀਅਰ ਬਹਿ ਗਏ ਹੇੜੇ ਮੁੱਤੀ ਤਾ। ਇਸ ਸਰੀਰ ਰੂਪੀ ਹੇੜੇ ਨੇ ਧਾ ਮਾਰੀ, ਰੋਣ ਲੱਗ ਪਿਆ ਸਰੀਰ। ਸੇ ਜਾਨੀ ਚੱਲ ਗਏ, ਮੇਰੇ ਨਾਲ ਦੇ ਮਿੱਤਰ, ਮੇਰੇ ਜਾਨੀ ਜਿਹੜੇ ਮੇਰੇ ਨਾਲ ਆਏ ਸਨ, ਇਹਨਾਂ ਨੇ ਜਨਮ ਲਿਆ ਸੀ। ਇਹਨਾਂ ਅੱਖਾਂ ਨੇ, ਦੰਦਾਂ ਨੇ, ਰਸਨਾਂ ਨੇ, ਹੱਥਾਂ ਪੈਰਾਂ ਨੇ, ਅਜੇ ਮੈਂ ਜਿਉਂਦਾ ਤੇ ਮੇਰੇ ਤੋਂ ਪਹਿਲਾਂ ਹੀ ਮੇਰਾ ਸਾਥ ਛੱਡ ਗਏ ਨੇ। ਇਹਨਾਂ ਮਨੁੱਖ ਨੇ ਇਹਨਾਂ ਦੀ ਵਰਤੋਂ ਕੀਤੀ ਹੈ। ਤੇ ਸਤਿਗੁਰੂ ਕਹਿੰਦੇ ਨੇ ਕਿ ਰਸਨਾ ਜਿਹੜੀ ਇਹ ਘਸ ਗਈ ਖਾ ਖਾ ਕੇ, ਇਹਨਾਂ ਤੂੰ ਛਕਿਆ ਹੈ। ਇਹ ਛਕਣਾ ਗਲਤ ਨਹੀਂ ਸੀ ਵੀ ਸਤਿਗੁਰੂ ਕਹਿ ਰਹੇ ਕਿਉਂ ਤੂੰ ਛਕਣਾ ਹੈ, ਪਰ ਸਾਹਿਬ ਨੇ ਕਿਹਾ ਵੀ ਇਹ ਖਾ ਕੇ ਤੂੰ ਜੀਵਨ ਵਿੱਚ ਕਮਾਇਆ ਕੀ ਹੈ? ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸੰਮ। ਚਾਰ ਪੈਰ ਖਾਂਦਿਆਂ ਪੀਂਦਿਆਂ ਹੰਡਾਉਂਦਿਆਂ ਜੀਵਨ ਦੇ ਵਿੱਚ ਵਿਚਰਦਿਆਂ ਚਾਰ ਪੈਰ ਸੌਂ ਕੇ ਗੁਜ਼ਾਰ ਦਿੱਤੇ। ਲੇਖਾ ਰੱਬ ਮੰਗੇਸੀਆ, ਇਹਦਾ ਕੋਈ ਲੇਖਾ ਵੀ ਹੋ ਸਕਦਾ ਹੈ, ਇਹਦਾ ਕੋਈ ਹਿਸਾਬ ਵੀ ਦੇਣਾ ਪਏਗਾ, ਕਿਉਂਕਿ ਇਹ ਸਰੀਰ, ਇਹ ਸਵਾਸ ਬੰਦੇ ਨੂੰ ਕਰਜ਼ੇ ਤੇ ਮਿਲੇ ਨੇ। ਇਹਦੇ ਬਦਲੇ ਵਿੱਚ ਕੁਝ ਮੋੜਨਾ ਸੀ। ਜਿਵੇਂ ਆਪਾਂ ਕੋਈ ਚੀਜ਼ ਕਿਸੇ ਸਰਕਾਰ ਤੋਂ ਕਰਜ਼ੇ ਦੇ ਰੂਪ ਵਿੱਚ ਪ੍ਰਾਪਤ ਕਰਨੇ ਆ, ਤੇ ਫਿਰ ਉਹਦੇ ਵਿੱਚੋਂ ਕੁਝ ਚੀਜ਼ ਆਪ ਵਰਤ ਲੈਂਦੇ ਆ, ਬਾਕੀ ਉਹਨੂੰ ਮੋੜ ਵਾਪਸ ਕਰ ਦਿੰਦੇ ਆ ਕਮਾਈ ਕਰਕੇ। ਇਹ ਸਰੀਰ ਮਿਲਿਆ ਸੀ ਕਿ ਇਹਨਾਂ ਸਵਾਸਾਂ ਦੇ ਨਾਲ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ, ਤੇ ਨਾਮ ਜਪ ਕੇ ਆਪਣਾ ਵੀ ਗੁਜ਼ਾਰਾ ਕੀਤਾ ਜਾਂਦਾ ਤੇ ਵਾਪਸ ਉਹਨੂੰ ਵੀ ਦਿੱਤਾ ਜਾਂਦਾ ਪ੍ਰੇਮ। ਪਰ ਇਹਨੇ ਉਹ ਕੰਮ ਕੀਤਾ ਨਹੀਂ, ਇਸ ਕਰਕੇ ਕਰਜ਼ਾਈ ਹੋ ਗਿਆ ਹੈ। ਇਸ ਕਰਕੇ ਇਹਨਾਂ ਦਾਨ ਮਿਲਿਆ ਸੀ ਇਹਨੂੰ, ਜਿਹਨੇ ਗਲਤ ਵਰਤੋਂ ਕੀਤੀ, ਤੇ ਗਲਤ ਵਰਤੋਂ ਕਰਨ ਕਰਕੇ ਸਾਰਾ ਕੁਝ ਇਹਦੇ ਜੀਵਨ ਦੇ ਅੰਦਰ ਸਾਰਾ ਕੁਝ ਉਧਾਰ ਖਾਤਾ ਬਚ ਗਿਆ। ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ ਤੇ ਬੇਨਤੀ ਕਰ ਰਿਹਾ ਸਾਂ? ਘਸੀ ਹੋਈ ਜ਼ੁਬਾਨ ਕੋਈ ਖਬਰ ਦੇ ਰਹੀ ਹੈ। ਤੇ ਸਤਿਗੁਰੂ ਬਾਣੀ ਵਿਚ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਕੱਠਾ ਦਾ ਅਰਥ ਹੈ ਘਸ ਗਿਆ, ਖਾ ਖਾ ਕੇ ਜ਼ੁਬਾਨ ਘਸ ਗਈ। ਪੈ ਨੰਦਿਆਂ ਸਭ ਅੰਗ, ਪਹਿਣਦਿਆਂ ਪਹਿਣਦਿਆਂ ਕੰਨ, ਸਾਰੇ ਜਿਹੜੇ ਅੰਗ ਨੇ ਸਰੀਰ ਦੇ ਉਹ ਵੀ ਘਸ ਗਏ। ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ, ਸੱਚ ਦੀ ਖੋਜ ਨਾ ਕੀਤੀ ਇਸ ਜੀਵਨ ਦੇ ਅੰਦਰ। ਇਸ ਲਈ ਰਸਨਾ ਦੇ ਰਸ ਵਿਚ ਪਿਆ ਹੋਇਆ ਮਨੁੱਖ ਜਿਹੜਾ ਸਵੇਰ ਤੋਂ ਸ਼ਾਮ ਤੱਕ ਜ਼ੁਬਾਨ ਤੇ ਕੁਝ ਨਾ ਕੁਝ ਰੱਖ ਕੇ ਬੈਠਾ ਹੈ, ਖਾਈ ਜਾ ਰਿਹਾ ਹੈ, ਇਸ ਜ਼ੁਬਾਨ ਨੂੰ ਕਦੀ ਉਹ ਸਮਾਂ ਨਹੀਂ ਦਿੰਦਾ ਖਾਲੀ ਰਹਿਣ ਦਾ। ਇਸ ਜ਼ੁਬਾਨ ਦੇ ਨਾਲ ਜਿਹੜਾ ਦੂਸਰਾ ਕਰਮ ਸੀ ਜਪਣਾ, ਉਹਨੂੰ ਕਦੀ ਨਹੀਂ ਕਰਦਾ। ਸਤਿਗੁਰੂ ਕਹਿੰਦੇ ਪਸ਼ੂ ਤੋਂ ਵੀ ਨੀਵਾਂ ਹੈ, ਕਿਉਂਕਿ ਇਹ ਜ਼ੁਬਾਨ ਦੋ ਕਰਮ ਕਰਦੀ, ਇੱਕ ਤੇ ਖਾਂਦੀ ਹੈ, ਦੂਸਰਾ ਬੋਲਦੀ ਹੈ। ਤੇ ਜਿਹੜਾ ਬੋਲਿਆ ਉਹ ਲਫ਼ਜ਼ ਵੀ ਤਰਤੀਬ ਵਿੱਚ ਨਹੀਂ ਸਨ, ਉਹ ਵੀ ਗਲਤ ਬੋਲਿਆ ਗਿਆ। ਇਸ ਕਰਕੇ ਇਸ ਰਸਨਾ ਦੀ ਬੰਦੇ ਨੇ ਸਹੀ ਵਰਤੋਂ ਨਹੀਂ ਕੀਤੀ। ਇਹਦੇ ਨਾਲ ਕੀ ਕਰਨਾ ਚਾਹੀਦਾ ਸੀ? ਹਜ਼ੂਰ ਕਹਿੰਦੇ ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀ ਹੈ। ਇਸ ਰਸਨਾ ਦੇ ਨਾਲ ਕਿਹੜਾ ਕੰਮ ਕਰਨਾ ਸੀ? ਸਤਿਗੁਰਾਂ ਨੇ ਤੇ ਬੜੇ ਕਰੜੇ ਸ਼ਬਦ ਵਰਤੇ ਰਸਨਾ ਦੇ ਸੰਬੰਧ ਵਿਚ। ਹੁਣ ਸਤਿਗੁਰੂ ਤੇ ਲੋਕਾਂ ਨੂੰ ਅਸੀਸਾਂ ਦੇਣ ਵਾਲੇ ਨੇ। ਜਿਹੜਾ ਬੰਦਾ ਬਿਮਾਰ ਆ ਜਾਏ ਉਹਨੂੰ ਕਹਿਣਗੇ ਵੀ ਤੂੰ ਤੰਦਰੁਸਤ ਹੋ ਜਾ। ਜਿਹਦੇ ਕੋਈ ਸਰੀਰ ਦਾ ਅੰਗ ਕਮਜ਼ੋਰ ਪਏ ਤੇ ਉਹ ਅਰਦਾਸ ਕਰੇ ਤੇ ਸਤਿਗੁਰੂ ਜ਼ਰੂਰ ਕਹਿਣਗੇ ਭਾਈ ਜੇ ਕਿਸੇ ਤੋਂ ਬੋਲਿਆ ਨਾ ਜਾਏ, ਜ਼ੁਬਾਨ ਨੂੰ ਵਲ ਪਵੇ, ਉਹ ਬੱਚਾ ਲੈ ਕੇ ਕੋਈ ਮਾਤਾ ਪਿਤਾ ਗੁਰੂ ਚਰਨਾਂ ਵਿਚ ਆਏ ਤਾਂ ਸਤਿਗੁਰੂ ਅਸੀਸ ਦੇਣਗੇ ਭਾਈ ਤੂੰ ਬੋਲ, ਤੇਰੀ ਆਵਾਜ਼, ਤੇਰੀ ਰਸਨਾ ਕੰਮ ਕਰੇ, ਅਸੀਸ ਦੇਣਗੇ। ਪਰ ਜੇ ਉਹ ਹੀ ਮਨੁੱਖ ਜਿਹਨੂੰ ਇਹ ਕਿਹਾ ਸੀ, ਅਸੀਸ ਦਿੱਤੀ ਸੀ ਤੇਰੀ ਰਸਨਾ ਤੇਰੀ ਜ਼ੁਬਾਨ ਗੱਲਾਂ ਕਰਨ ਜੋਗੀ ਹੋ ਜਾਏ, ਜਦੋਂ ਉਹ ਵੱਡਾ ਹੋ ਗਿਆ ਤੇ ਵੱਡੇ ਹੋ ਕੇ ਉਹਨੇ ਇੱਕ ਵਾਰੀ ਵੀ ਵਾਹਿਗੁਰੂ ਨਾ ਕਿਹਾ ਤੇ ਸਤਿਗੁਰਾਂ ਨੇ ਫਿਰ ਇੱਕ ਗੱਲ ਕਹੀ, ਕਹਿਣ ਲੱਗੇ ਇਸ ਜ਼ੁਬਾਨ ਨੂੰ ਕਰਦ ਲੈ ਕੇ ਨਾ ਕੀਮਾ ਕੀਮਾ ਛੋਟਾ ਛੋਟਾ ਕਰਕੇ ਕੱਟ ਦੇਣਾ ਚਾਹੀਦਾ ਹੈ। ਇਹ ਉਸੇ ਜ਼ੁਬਾਨ ਦੀ ਗੱਲ ਕਰ ਰਹੇ ਨੇ। ਰਸਨਾ ਜਪੈ ਨਾ ਨਾਮ, ਉਹਦਾ ਕੀ ਕਰਨਾ ਚਾਹੀਦਾ? ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਤਿਲ ਦਾ ਅਰਥ ਹੈ ਬਿਲਕੁਲ ਛੋਟਾ ਛੋਟਾ ਟੁਕੜਾ ਕਰਕੇ। ਇਹਨਾਂ ਫਿਰ ਵਿਰੋਧੀ ਜਿਹੜਾ ਹੈ ਬਿਆਨ ਕਿਉਂ ਦੇ ਦਿੱਤਾ ਗੁਰੂ ਨੇ? ਕਿਉਂਕਿ ਇਹਨੇ ਫਿਰ ਉਸ ਜੀਵ ਦੀ ਠੀਕ ਵਰਤੋਂ ਨਹੀਂ ਕੀਤੀ। ਸਾਰੇ ਸਰੀਰ ਦੇ ਇੰਦਰਿਆਂ ਦੀ ਗੱਲ ਕੀਤੀ, ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਣਹੀ ਨਾਦ ਕਰਨ ਮੁੰਦ ਘਾਲਿਆ। ਜੇ ਤੇਰੇ ਕੰਨ ਗੁਰਬਾਣੀ ਨੂੰ ਸੁਣਨ ਵਾਸਤੇ ਤਿਆਰ ਨਹੀਂ, ਗੁਰੂ ਕੇ ਸ਼ਬਦ ਦੀ ਆਵਾਜ਼ ਧੁਨੀ ਸੁਣਨ ਵਾਸਤੇ ਤਿਆਰ ਨਹੀਂ, ਤੇ ਤੈਨੂੰ ਚਾਹੀਦਾ ਕਿਸੇ ਥਾਂ ਤੋਂ ਸਿੱਕਾ ਢਾਲ ਕੇ ਕੰਨਾਂ ਵਿਚ ਪਵਾ ਦੇਣਾ ਚਾਹੀਦਾ। ਇਨ੍ਹਾਂ ਦਾ ਕੋਈ ਫਾਇਦਾ ਨਹੀਂ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਘਟੀਐ, ਤੇ ਸਤਿਗੁਰੂ ਨੇ ਕਿਹਾ ਆਮ ਤੌਰ ਤੇ ਤੂੰ ਕਹਿੰਦਾ ਦਿਨ ਵਿਚ ਕਿਤੇ ਘਾਟਾ ਪਵੇ ਤਾਂ ਮਨੁੱਖ ਸੋਚਦਾ ਮੇਰੇ ਕਾਰੋਬਾਰ ਵਿਚ ਬਹੁਤ ਗਿਰਾਵਟ ਆ ਗਈ। ਸਤਿਗੁਰੂ ਕਹਿੰਦੇ ਸਭ ਤੋਂ ਵੱਡਾ ਘਾਟਾ ਉਦਣ ਪੈ ਜਾਂਦਾ ਜਿੱਦਣ ਰੱਬ ਭੁੱਲ ਜਾਏ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰਿਹਾਂ ਜਬ ਵਿਸਰੈ ਗੋਬਿੰਦ ਰਾਏ, ਦਿਨੋ ਦਿਨ ਕੱਟੀਐ, ਦਿਨ ਦਿਨ ਕਰਕੇ ਉਹ ਸਭ ਕੁਝ ਘਟਦਾ ਜਾਂਦਾ ਹੈ। ਇਸ ਲਈ ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹ ਰਸਨਾ ਹੇ ਮੇਰੀ ਜ਼ੁਬਾਨ ਤੂੰ ਅਨਰਸ ਰਾਚ ਰਹੀ, ਤੂੰ ਹੋਰ ਹੋਰ ਰਸਾਂ ਦੇ ਵਿਚ ਪਈ ਹੋਈ ਹੈ, ਪਰ ਤੈਨੂੰ ਇਸ ਗੱਲ ਦਾ ਤਜਰਬਾ ਹੋਣਾ ਚਾਹੀਦਾ ਕਿ ਤੇਰੀ ਪਿਆਸ ਨਾ ਜਾਏ, ਇਨ੍ਹਾਂ ਰਸਾਂ ਨਾਲ ਤੇਰੀ ਪਿਆਸ ਨਹੀਂ ਮਿਟੇਗੀ, ਇਹ ਤੜਫਦੀ ਰਹੇਗੀ ਜ਼ੁਬਾਨ। ਪਿਆਸ ਨਾ ਜਾਏ ਹੋਰਤ ਕਿਤੈ, ਹੋਰ ਕਿਸੇ ਭੋਜਨ ਨਾਲ, ਹੋਰ ਕਿਸੇ ਚੀਜ਼ ਨਾਲ, ਹੋਰ ਕੋਈ ਲਫ਼ਜ਼ ਬੋਲਣ ਨਾਲ ਤੈਨੂੰ ਤ੍ਰਿਪਤੀ ਨਹੀਂ ਆਏਗੀ। ਜਿੱਚਰ ਹਰ ਰਸ ਪੱਲੇ ਨਾ ਪਾਏ, ਜਿੰਨਾ ਚਿਰ ਵਾਹਿਗੁਰੂ ਦੇ ਨਾਮ ਦਾ ਰਸ ਤੇਰੇ ਪੱਲੇ ਨਾ ਪਿਆ। ਇਹ ਸ਼ਬਦ ਇੱਕ ਬੜੀ ਡੂੰਘੀ ਰਮਜ ਰੱਖਦਾ ਹੈ। ਇਹਦਾ ਮਤਲਬ ਕਿ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹਦਾ ਜਿਹੜਾ ਰਸ ਹੈ ਉਹ ਇਕੱਲਾ ਕੋਈ ਮਨ ਦੀ ਅਵਸਥਾ ਨਹੀਂ, ਕਿਉਂਕਿ ਰਸਨਾ ਤੇ ਦਿਸ ਰਹੀ ਹੈ ਨਾ, ਇਹ ਰਸਨਾ ਦੇ ਉੱਤੇ ਵੀ ਕੋਈ ਅੰਮ੍ਰਿਤ ਡੁੱਲਦਾ। ਗੁਰੂ ਸਾਹਿਬ ਸਪਸ਼ਟ ਕਹਿ ਰਹੇ ਨੇ ਵੀ ਤੇਰੇ ਉੱਤੇ ਅੰਮ੍ਰਿਤ ਪਏਗਾ, ਤੂੰ ਤਾਂ ਤ੍ਰਿਪਤ ਹੋਵੇਂਗੀ। ਤਾਂ ਫਿਰ ਇੱਕ ਗੱਲ ਸਪਸ਼ਟ ਹੋ ਗਈ, ਉਹ ਅੰਮ੍ਰਿਤ ਜੇ ਜ਼ੁਬਾਨ ਸਥੂਲ ਹੈ ਦਿਸਣ ਵਾਲੀ ਏ, ਤੇ ਉਹ ਅੰਮ੍ਰਿਤ ਵੀ ਕੋਈ ਇਸ ਤਰ੍ਹਾਂ ਦਾ ਪਦਾਰਥ ਹੈ ਜਿਹੜਾ ਪਦਾਰਥਾਂ ਵਰਗਾ ਪਦਾਰਥ ਹੋ ਸਕਦਾ ਹੈ, ਭਾਵੇਂ ਉਹ ਸੂਖਸ਼ਮ ਵੀ ਕਿਉਂ ਨਾ ਹੋਵੇ, ਉਹ ਤਾਂ ਤ੍ਰਿਪਤੀ ਦੇਵੇਗਾ। ਗੁਰੂ ਸਾਹਿਬ ਨੇ ਤੇ ਖਾਣ ਦੇ ਸਬੰਧ ਦੇ ਵਿਚ ਸ੍ਰੀ ਰਾਗ ਵਿਚ ਇਕ ਸ਼ਬਦ ਵੀ ਵਰਤਿਆ, ਜਦੋਂ ਕਈ ਦਿਨ ਉਨ੍ਹਾਂ ਨੇ ਕੋਈ ਭੋਜਨ ਲੈ ਕੇ ਆਇਆ, ਛਕਿਆ ਨਾ, ਥੋੜਾ ਛਕ ਲਿਆ, ਤੇ ਸਤਿਗੁਰਾਂ ਨੂੰ ਉਨ੍ਹਾਂ ਨੇ ਕਿਹਾ ਵੀ ਤੁਸੀਂ ਸਰੀਰ ਦੇ ਰਸ ਕਿਵੇਂ ਪੂਰੇ ਕਰਦੇ ਹੋ? ਸਰੀਰ ਦੇ ਵਿਚ 6 ਰਸ ਹੁੰਦੇ ਨੇ, ਖੱਟਾ, ਮਿੱਠਾ, ਲੂਣਾ ਆਦਿਕ, ਇਹ ਸਾਰੇ ਕਿਵੇਂ ਪੈਦਾ ਕਰਦੇ ਹੋ, ਕਿਵੇਂ ਪੂਰੇ ਕਰਦੇ ਹੋ? ਤੇ ਹਜ਼ੂਰ ਨੇ ਬੜੇ ਪਿਆਰੇ ਬਚਨ ਕਹੇ ਔਰ ਇਹਦੇ ਵਿਚ ਇਕ ਬੜੀ ਵੱਡੀ ਸ਼ਬਦ ਦੀ ਕਲਾ ਦੱਸੀ। ਸ਼ਬਦ ਦੇ ਵਿਚ ਇਕ ਕਲਾ ਹੈ, ਸ਼ਬਦ ਕੇਵਲ ਆਤਮਾ ਨੂੰ ਤ੍ਰਿਪਤ ਨਹੀਂ ਕਰਦਾ, ਸ਼ਬਦ ਸਰੀਰ ਦੇ ਰਸਾਂ ਨੂੰ ਵੀ ਤ੍ਰਿਪਤ ਕਰਦਾ, ਪੂਰਿਆਂ ਕਰਦਾ ਹੈ। ਨਾਮ ਦਾ ਅਰਥ, ਸ਼ਬਦ ਦਾ ਅਰਥ ਕੀ ਹੈ? A to Z ਵਿਟਾਮਿਨਸ ਜਿਹਦੇ ਵਿਚ ਸਾਰੇ ਤੱਤ ਨੇ। ਨਾਮ ਤੱਤ ਸਭ ਹੀ ਸਿਰ ਜਾਪੈ, ਗੁਰਬਾਣੀ ਨੇ ਵਾਰ ਵਾਰ ਇਹਦੀ ਵਿਆਖਿਆ ਕੀਤੀ ਕਿ ਨਾਮ ਤੇ ਗੁਰਬਾਣੀ ਕੇਵਲ ਮਨ ਨੂੰ ਤ੍ਰਿਪਤ ਨਹੀਂ ਕਰਦੀ, ਸਰੀਰ ਨੂੰ ਵੀ ਤ੍ਰਿਪਤ ਕਰਦੀ ਹੈ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤਨ ਤੇ ਮਨ ਦੋਵੇਂ ਕਹਿ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਨ ਮਨ ਭੈ ਅਰੋਗਾ, ਦੋਵੇਂ ਗੱਲਾਂ ਇਕੱਠੀਆਂ ਕੀਤੀਆਂ। ਇਹ ਬਚਨ ਸਪਸ਼ਟ ਕਰਦੇ ਨੇ ਕਿ ਨਾਮ ਸਰੀਰ ਦੇ ਤੱਤ ਵੀ ਪੂਰੇ ਕਰਦਾ ਹੈ ਔਰ ਇਹ ਕਈ ਘਟਨਾਵਾਂ ਤੁਹਾਡੇ ਸਾਹਮਣੇ ਵਾਪਰਦੀਆਂ ਵੀ ਨੇ। ਨਾਮ ਜਿਹੜਾ ਹੈ ਇਹ ਵੱਖਰੀ ਗੱਲ ਹੈ ਵੀ ਉਹ ਕਿਵੇਂ ਅਸੀਂ ਜਪ ਰਹੇ ਹਾਂ। ਨਾਮ ਦੇ ਵਿੱਚ ਬਰਕਤਾਂ ਨੇ ਕਿ ਉਹ ਸਰੀਰ ਦੇ ਅੰਦਰ ਕੁਝ ਹੋਣ ਵਾਲੀਆਂ ਹਰਕਤਾਂ ਨੂੰ ਕੰਟਰੋਲ ਕਰਦਾ ਹੈ। ਸ਼ਬਦ ਦੋਵਾਂ ਪਾਸੇ ਕੰਮ ਕਰਦਾ ਹੈ, ਆਤਮਾ ਵਾਲੇ ਪਾਸੇ, ਮਨ ਵਾਲੇ ਪਾਸੇ ਵੀ ਔਰ ਸਰੀਰ ਵਾਲੇ ਪਾਸੇ ਵੀ। ਇਸ ਲਈ ਸਤਿਗੁਰੂ ਕਹਿ ਰਹੇ ਨੇ ਇਹ ਜਿਹੜਾ ਨਾਮ ਰਸ ਦੀ ਗੱਲ ਕਰਦੇ ਨੇ ਇਹ ਸਰੀਰ ਨਾਲ ਵੀ ਸੰਬੰਧਿਤ ਚੀਜ਼ ਹੈ, ਤਾਂ ਰਸਨਾ ਦੀ ਗੱਲ ਕੀਤੀ। ਕਹਿਣ ਲੱਗੇ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਇਹ ਵਾਹਿਗੁਰੂ ਦੇ ਨਾਮ ਦਾ ਰਸ ਤੈਨੂੰ ਜਦੋਂ ਪ੍ਰਾਪਤ ਹੋਏਗਾ ਫਿਰ ਤੂੰ ਪੀਵੇਂਗੀ, ਤੇ ਜਦੋਂ ਤੂੰ ਇੱਕ ਵਾਰੀ ਇਹਦੀਆਂ ਬੂੰਦਾਂ ਪੀ ਲਈਆਂ ਫਿਰ ਸਾਹਿਬ ਕਹਿੰਦੇ ਬਹੁੜ ਨਾ ਤ੍ਰਿਸ਼ਨਾ ਲਾਗਾ ਆਏ, ਫਿਰ ਖਾਣ ਦੀ ਭੁੱਖ ਮਿਟ ਗਈ। ਤੇ ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਬਾਬਾ ਜੀ ਨੇ ਇੱਕ ਸ਼ਬਦ ਕਿਹਾ, ਉਹ ਕਹਿੰਦੇ ਨੇ ਮੈਂ ਜਦੋਂ ਵਾਹਿਗੁਰੂ ਦੇ ਪਿਆਰ ਨੂੰ ਮੰਨਣਾ ਵਾ ਤੇ ਸਾਰੇ ਸਰੀਰ ਦੇ ਵਿੱਚ ਮਿੱਠੇ ਰਸ ਪੂਰੇ ਹੋ ਜਾਂਦੇ ਨੇ। ਜਦੋਂ ਮੈਂ ਉਹਦੇ ਨਾਮ ਨੂੰ ਪਿਆਰ ਨਾਲ ਸਰਵਣ ਕਰਨਾ ਉਦੋਂ ਸਾਰੇ ਨਮਕੀਨ ਰਸ ਮੇਰੇ ਸਰੀਰ ਦੇ ਪੂਰੇ ਹੋ ਜਾਂਦੇ ਨੇ, ਤੇ ਜਦੋਂ ਮੈਂ ਆਪਣੀ ਰਸਨਾ ਤੋਂ ਪਿਆਰ ਨਾਲ ਉਹਦਾ ਕੀਰਤਨ ਕਰਨਾ ਉਦੋਂ 6 ਦੇ 6 ਸਾਰੇ ਰਸ ਪੂਰੇ ਹੋ ਜਾਂਦੇ ਨੇ। ਇਹ ਸ੍ਰੀ ਰਾਗ ਦਾ ਬਚਨ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਰਾਗ ਹੈ ਜਿਹਦੇ ਵਿੱਚ ਸਾਹਿਬ ਕਹਿੰਦੇ ਸਭ ਰਸ ਮਿੱਠੇ ਮੰਨਿਆ। ਇੱਥੇ ਨੰਨੇ ਨੂੰ ਸਿਹਾਰੀਏ ਮੰਨਿਆ, ਮੰਨਣ ਦੇ ਨਾਲ ਸਾਰੇ ਰਸ ਜਿਹੜੇ ਮਿੱਠੇ ਰਸ ਨੇ ਉਹ ਮਨੁੱਖ ਨੂੰ ਪ੍ਰਾਪਤ ਹੋ ਜਾਂਦੇ ਨੇ। ਸੁਣਿਆ ਸਲੋਣੇ, ਸਲੋਣੇ ਦਾ ਅਰਥ ਨਮਕੀਨ। ਜੇ ਕੋਈ ਮਨੁੱਖ ਧਿਆਨ ਨਾਲ ਪ੍ਰਭੂ ਦੇ ਨਾਮ ਨੂੰ ਸੁਣੇ ਤੇ ਸਰੀਰ ਦੇ ਵਿੱਚ ਜਿਹੜਾ ਲੂਣ ਨਮਕ ਦੇ ਤੱਤ ਨੇ ਨਾ ਮਨ ਵਿੱਚ ਤੇ ਸਰੀਰ ਵਿੱਚ ਉਹ ਸਾਰੇ ਸੰਪੂਰਨ ਹੁੰਦੇ ਨੇ। ਸੁਣਿਆ ਸਾ ਲੋਣੇ ਖੱਟ ਤੁਰਸ਼ੀ, ਖੱਟ ਦਾ ਅਰਥ 6, ਤੁਰਸ਼ੀ ਦਾ ਅਰਥ ਖੱਟੇ ਰਸ ਜਿਹੜੇ ਨੇ। ਖੱਟ ਤੁਰਸ਼ੀ ਮੁੱਖ ਬੋਲਣਾ, ਜੇ ਤੂੰ ਪਿਆਰ ਨਾਲ ਬੋਲੇ ਤੇ ਸਾਰੇ ਖੱਟੇ ਮਿੱਠੇ ਰਸ ਤੈਨੂੰ ਮਿਲਣਗੇ। ਖੱਟ ਤੁਰਸ਼ੀ ਮੁੱਖ ਬੋਲਣਾ, ਮਾਰਨ ਨਾਦ ਕੀਏ, ਮਾਰਨ ਦਾ ਅਰਥ ਹੈ ਮਸਾਲਾ, ਨਾਦ ਦਾ ਅਰਥ ਹੈ ਕੀਰਤਨ। ਜੇ ਤੂੰ ਪਿਆਰ ਨਾਲ ਵਾਹਿਗੁਰੂ ਦਾ ਕੀਰਤਨ ਕਰੇ ਜਾਂ ਉਸ ਕੀਰਤਨ ਨੂੰ ਸਰਵਣ ਕਰੇ ਤੇ ਫਿਰ ਇਉਂ ਤੇਰੇ ਸਰੀਰ ਦੇ ਵਿੱਚ ਜਿਵੇਂ ਕਿਸੇ ਭੋਜਨ ਵਿੱਚ ਮਸਾਲੇ ਪਾਏ ਹੁੰਦੇ ਨੇ ਇੰਨਾ ਤੇਰਾ ਜੀਵਨ ਰਸ ਨਾਲ ਭਰਿਆ ਜਾਏਗਾ। ਭਗਤ ਜੀ ਨੇ ਐਵੇਂ ਨਹੀਂ ਕਹਿ ਦਿੱਤਾ, ਸਤਿਗੁਰਾਂ ਨੇ ਤਾਂ ਹੀ ਸ਼ਬਦ ਕਹੇ ਸਨ, ਬਿਸਮਨ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨੇਕ ਯਤਨ ਕਰ ਹਿਰਦੈ ਰਾਖਿਆ ਰਤਨ ਨਾ ਛਪੈ ਛੁਪਾਇਆ। ਇਸ ਲਈ ਸਤਿਗੁਰੂ ਕਹਿ ਰਹੇ ਨੇ ਕਿ ਤੇਰੀ ਪਿਆਸ ਉਸ ਨਾਮ ਦੇ ਨਾਲ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹ ਹਰ ਰਸ ਕਰਮੀ ਪਾਈਐ ਸਤਿਗੁਰੂ ਮਿਲਿਆ ਜਿਸ ਆਏ। ਪਰ ਇਹ ਵਾਹਿਗੁਰੂ ਦੇ ਨਾਮ ਦਾ ਰਸ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਗੁਰੂ ਆਪ ਕਿਰਪਾ ਕਰੇ, ਸਿੱਖ ਉਹਦੇ ਸਮਰਪਿਤ ਹੋ ਜਾਏ, ਆਪਣਾ ਆਪ ਸੌਂਪ ਦੇ। ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ। ਜਿਸ ਦਿਨ ਮਨੁੱਖ ਦੀ ਰਸਨਾ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੋ ਗਿਆ, ਬਾਕੀ ਦੇ ਜਿਤਨੇ ਰਸ ਜਿਹੜੇ ਇਸ ਰਸਨਾ ਤੋਂ ਜ਼ੁਬਾਨ ਤੋਂ ਛੁੱਟਦੇ ਨਹੀਂ ਆਪਣੇ ਆਪ ਉਹ ਫਿੱਕੇ ਪੈ ਜਾਂਦੇ ਨੇ, ਆਪਣੇ ਆਪ ਛੋਟੇ ਰਹਿ ਜਾਂਦੇ ਨੇ। ਸੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੇ ਦਰੋਂ ਘਰੋਂ ਇਹ ਨਾਮ ਦੀ ਦਾਤ ਬਖਸ਼ ਕੇ ਨਿਵਾਜਣ। ਆਪ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਵਿਚਾਰਾਂ ਕਰਦਿਆਂ, ਕਿਉਂਕਿ ਬਾਣੀ ਅਗਾਧ ਬੋਧ ਹੈ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ, ਖਿਮਾ ਕਰਨੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।